ਰਾਜਾ ਭੀਮ ਚੰਦ ਬਿਲਾਸਪੁਰ ਨਗਰ ਤੋਂ ਆਪਣੇ ਅਹਿਲਕਾਰਾਂ ਵਜ਼ੀਰਾਂ ਸਿਪਾਹੀਆਂ ਸਮੇਤ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਨੇ, ਕੁਝ ਬਚਨ ਬਿਲਾਸ ਹੋਏ ਹਨ। ਬੇਨਤੀ ਕਰਦਾ ਕਿ ਆਪ ਜੀ ਦੇ ਪਾਸ ਕੁਝ ਅਜਾਇਬ ਵਸਤੂਆਂ ਸੁਣੀ ਦੀਆਂ ਹਨ, ਕਿਰਪਾ ਕਰਕੇ ਮੈਨੂੰ ਉਹਨਾਂ ਅਜਾਇਬ ਵਸਤੂਆਂ ਦੇ ਦਰਸ਼ਨ ਕਰਾਓ। ਗੁਰਦੇਵ ਨੇ ਪੰਚਕਲਾ ਸ਼ਸਤਰ ਔਰ ਉਹ ਅਜੀਬੋ ਗਰੀਬ ਚੌਂਕੀ ਜਿਹੜੀ ਚੌਪੜ ਖੇਡਦੀ ਹੈ ਜਿਹਦੇ 'ਚੋਂ ਪੁਤਲੀਆਂ ਨਿਕਲ ਕੇ, ਉਹਦੇ ਦਰਸ਼ਨ ਭੀਮ ਚੰਦ ਨੂੰ ਕਰਾਏ। ਭੀਮ ਚੰਦ ਕਹਿਣ ਲੱਗਾ, ਜੀ ਮੈਂ ਸੁਣਿਆ ਕਿ ਤੁਹਾਡੇ ਕੋਲ ਇੱਕ ਬਹੁਤ ਵੱਡਾ ਕੀਮਤੀ ਡੇਰਾ ਹੈ, ਤੰਬੂ ਹੈ, ਜੋ ਕਾਬਲ ਤੋਂ ਚੱਲ ਕੇ ਆਇਆ ਹੈ ਆਪ ਜੀ ਲਈ ਬਣ ਕੇ। ਇੱਕ ਸੁੰਦਰ ਪ੍ਰਸ਼ਾਦੀ ਹਾਥੀ ਹੈ, ਜੇ ਦਇਆ ਕਰੋ ਤੇ ਮੈਨੂੰ ਉਹਨਾਂ ਦੇ ਵੀ ਦਰਸ਼ਨ ਕਰਾ ਦਿਓ। ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕਿਹਾ ਕਿ ਅੱਜ ਕਾਫੀ ਸਮਾਂ ਹੋ ਚੁੱਕਾ ਹੈ, ਇਹ ਦੋਵੇਂ ਚੀਜ਼ਾਂ ਦੇ ਦਰਸ਼ਨ ਰਾਜਾ ਭੀਮ ਚੰਦ ਤੈਨੂੰ ਕੱਲ੍ਹ ਕਰਾਵਾਂਗੇ। ਇਹ ਵਿਦਾ ਹੋ ਕੇ ਚਲਾ ਗਿਆ। ਬੜਾ ਖੁਸ਼ ਹੈ, ਪ੍ਰਸੰਨ ਹੈ ਕਿ ਕਲਗੀਧਰ ਪਾਤਸ਼ਾਹ ਨੇ ਮੇਰੇ ਨਾਲ ਬਹੁਤ ਪ੍ਰੀਤ ਕੀਤੀ ਹੈ, ਪ੍ਰੇਮ ਕੀਤਾ ਹੈ। ਇਹਦੇ ਡੇਰੇ ਦੀ ਸਾਰੀ ਦੇਖ ਰੇਖ ਦਾ ਪ੍ਰਬੰਧ ਮਾਮਾ ਕਿਰਪਾਲ ਚੰਦ ਜੀ ਔਰ ਗੁਰੂ ਘਰ ਦੇ ਦੀਵਾਨ ਭਾਈ ਆਨੰਦ ਚੰਦ ਜੀ ਨੇ ਕੀਤਾ ਹੈ। ਜਿੰਨੇ ਸਿਪਾਹੀ ਨੇ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ, ਘੋੜਿਆਂ ਵਾਸਤੇ ਦਾਣੇ ਪੱਠੇ ਦਾ ਸਾਰਾ ਪ੍ਰਬੰਧ ਉਹ ਭਾਈ ਆਨੰਦ ਚੰਦ ਜੀ ਔਰ ਮਾਮਾ ਕਿਰਪਾਲ ਚੰਦ ਜੀ ਨੇ ਨਿਭਾਇਆ ਹੈ। ਅਗਲੇ ਦਿਨ ਜਿਵੇਂ ਗੁਰੂ ਦਰਬਾਰ ਵਿੱਚ ਰਾਜਾ ਭੀਮ ਚੰਦ ਹਾਜ਼ਰ ਹੋ ਰਿਹਾ, ਉਹ ਕਥਾ ਅੱਜ ਦੇ ਪ੍ਰਕਰਣ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਪਾਨ ਸਭ ਬਿਦਨ ਕੀ, ਭੀਮ ਚੰਦ ਕੋ ਦੀਨ।
ਰਾਜੇ ਭੀਮ ਚੰਦ ਦੇ ਡੇਰੇ ਚ ਜਿਹੜੀਆਂ ਜਿਹੜੀਆਂ ਖਾਣ ਪਾਨ ਦੀਆਂ ਵਸਤੂਆਂ ਚਾਹੀਦੀਆਂ ਸਨ, ਹਰ ਇੱਕ ਪ੍ਰਕਾਰ ਦੀ ਰਸਤ ਬਸਤ ਲੰਗਰ ਪਾਣੀ ਵਾਸਤੇ ਗੁਰੂ ਕੇ ਖਜ਼ਾਨੇ ਚੋਂ ਭਾਈ ਆਨੰਦ ਚੰਦ ਜੀ ਨੇ ਗੁਰੂ ਕੇ ਲੰਗਰਾਂ ਚੋਂ ਪਹੁੰਚ ਦੀ ਕੀਤੀ ਹੈ।
ਰਸਤ ਦੇਗ ਤੇ ਅਧਿਕਈ ਪਹੁੰਚੇ ਆਇਸ ਕੀਨ।
ਆਗਿਆ ਇਹ ਕੀਤੀ ਹੈ ਕਿ ਜਿੰਨੀ ਰਸਤ ਬਸਤ ਰਾਜੇ ਭੀਮ ਚੰਦ ਦੇ ਲਾਂਗਰੀ ਮੰਗਣ ਉਹਦੇ ਨਾਲੋਂ ਦੁੱਗਣੀ ਭੇਜਣੀਆਂ, ਘੱਟ ਨਹੀਂ ਭੇਜਣੀ, ਕਿਉਂਕਿ ਇਹ ਸਤਿਗੁਰਾਂ ਦਾ ਘਰ ਹੈ, ਉਦਾਰ ਹੈ, ਇੱਥੇ ਤੰਗ ਦਿਲੀ ਨਹੀਂ ਵਿਖਾਣੀ। ਜਿੰਨੀ ਉਦਾਰਤਾ ਰੱਖੋਗੇ ਓਨੀ ਵਡਿਆਈ ਹੈ ਗੁਰੂ ਘਰ ਦੀ। ਕਹਿੰਦੇ ਜਿੰਨੀ ਰਸਤ ਬਸਤ ਉਹਨੂੰ ਚਾਹੀਦੀ ਆ ਉਹਦੇ ਨਾਲੋਂ ਵੱਧ ਰਸਤ ਬਸਤ ਇਹਦੇ ਡੇਰੇ ਤੇ ਪਹੁੰਚਦੀ ਕੀਤੀ ਹੈ।
ਜੋ ਪਈ ਤ੍ਰਿਣਦਾਨਾ ਕ੍ਰਿਤ ਸਿਤਾ ਨਿਹਾਰੀ।
ਘੋੜਿਆਂ ਵਾਸਤੇ ਦਾਣੇ ਪੱਠੇ ਦਾ ਪ੍ਰਬੰਧ ਕੀਤਾ ਹੈ ਔਰ ਹਾਥੀਆਂ ਵਾਸਤੇ ਘਿਓ ਆਦਿਕ ਜਾਂ ਜਿਹੜਾ ਜਿਹੜਾ ਵਰਤਾਰਾ ਇਹਨਾਂ ਜਾਨਵਰਾਂ ਨੂੰ ਪਸ਼ੂਆਂ ਨੂੰ ਵਰਤਾਇਆ ਜਾਂਦਾ ਹੈ ਉਹ ਸਾਰੇ ਖਾਣੇ ਪੀਣੇ ਦਾ ਪ੍ਰਬੰਧ ਕੀਤਾ ਗਿਆ।
ਦਿਓ ਦਿਵਸ ਪ੍ਰਤਹਿਨ ਸੰਭਾਰੀ।
ਘੋੜਿਆਂ ਦੀ ਵੀ ਪੂਰੀ ਦੇਖਭਾਲ ਕਰਨੀ ਹੈ। ਭਾਈ ਆਨੰਦ ਚੰਦ ਜੀ ਨੇ ਸਿਪਾਹੀਆਂ ਨੂੰ ਅੱਗੇ ਜਿਹੜੇ ਗੁਰੂ ਘਰ ਦੇ ਅਹਿਲਕਾਰ ਨੇ ਉਹਨਾਂ ਨੂੰ ਤਾਕੀਦ ਕੀਤੀ ਹੈ ਕਿ ਜਿਹੜੇ ਘੋੜੇ ਆਏ ਨੇ ਭੀਮ ਚੰਦ ਦੇ ਨਾਲ ਉਹਨਾਂ ਘੋੜਿਆਂ ਵਾਸਤੇ ਵੀ ਪੂਰਾ ਦਾਣੇ ਪੱਠੇ ਦਾ ਪ੍ਰਬੰਧ ਕਰਨਾ ਹੈ।
ਸੂਖਮ ਚਾਵਰ ਗੋਤੂਮ ਚੂਨ।
ਸੂਖਮ ਚਾਵਲ ਜਿਹੜੇ ਭੀਮ ਚੰਦ ਦੇ ਲੰਗਰ ਵਿੱਚ ਪੱਕਣ ਉਹ ਭੇਜਣੇ ਹਨ। ਗੋਧੂਮ ਕਹਿੰਦੇ ਨੇ ਕਣਕ ਦੇ ਆਟੇ ਨੂੰ, ਜਿੰਨਾ ਉਹਨਾਂ ਨੂੰ ਕਣਕ ਦਾ ਆਟਾ ਚਾਹੀਦਾ ਉਹ ਆਟਾ ਵੀ ਉਹਨਾਂ ਕੋਲ ਪਹੁੰਚਦਾ ਕਰਨਾ ਹੈ।
ਜਾਚੇ ਜਿਤਕ ਨਾ ਦੇਤੇ ਓਨ।
ਕਹਿੰਦੇ ਜਿੰਨਾ ਮੰਗਦੇ ਨੇ ਓਨਾ ਹੀ ਦਿੱਤਾ ਜਾਂਦਾ, ਉਹਦੇ ਤੋਂ ਵੱਧ ਦਿੱਤਾ ਜਾਂਦਾ, ਘੱਟ ਨਹੀਂ। ਓਨ ਦਾ ਮਤਲਬ ਹੈ ਵੀ ਘੱਟ ਨਹੀਂ ਦਿੰਦੇ, ਜਿੰਨਾ ਮੰਗਦੇ ਆ ਉਹਦੇ ਤੋਂ ਵੱਧ ਹੀ ਦਿੱਤਾ ਜਾਂਦਾ ਹੈ।
ਗੁਰ ਘਰ ਕਮੀ ਨਾ ਕਿਸ ਕੀ ਆਹੇ।
ਰਾਜੇ ਭੀਮ ਚੰਦ ਦੇ ਬੰਦੇ ਭੀਮ ਚੰਦ ਨੂੰ ਆ ਕੇ ਦੱਸਦੇ ਆ, ਰਾਜਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਚ ਕਿਸੇ ਵਸਤੂ ਦੀ ਕਮੀ ਨਹੀਂ, ਅਸੀਂ ਜਿਹੜੀ ਵਸਤੂ ਮੰਗਦੇ ਹਾਂ ਵੱਧ ਦਿੰਦੇ ਹੈ, ਘੱਟ ਨਹੀਂ ਦਿੰਦੇ, ਊਣ ਨਹੀਂ ਦਿੰਦੇ। ਇੰਨੀ ਉਦਾਰਤਾ ਤੇ ਖੁੱਲ ਦਿਲੀ ਹੈ ਗੁਰੂ ਘਰ ਵਿੱਚ।
ਪ੍ਰਾਪਤ ਹੋਤ ਜਥਾ ਜੋ ਚਾਹੇ,
ਜਿਹੜੀ ਜਿਹੜੀ ਵਸਤੂ ਇਹਨਾਂ ਨੂੰ ਚਾਹੀਦੀ ਹੁੰਦੀ ਹੈ, ਇਹਨਾਂ ਦੇ ਮੂੰਹ ਵਿੱਚ ਗੱਲ ਹੁੰਦੀ, ਉਹ ਵਸਤੂ ਇਹਨਾਂ ਤੱਕ ਪਹਿਲਾਂ ਪਹੁੰਚ ਜਾਂਦੀ ਹੈ। ਇੰਨੀ ਸੇਵਾ ਨਿਭਾਈ ਹੈ ਭਾਈ ਦੀਵਾਨ ਆਨੰਦ ਚੰਦ ਜੀ ਨੇ।
ਔਰ ਆਨੰਦ ਅਤ ਖੁਸ਼ੀ ਬਿਹਾਰੇ,
ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੁੱਖ ਨਾਲ ਬੀਤਦੇ ਹਨ ਦਿਨ। ਜਿੰਨਾ ਦਿਨ ਵੀ ਇਹ ਰਹੇ ਰਾਜਾ ਭੀਮ ਚੰਦ ਦੇ ਅਹਿਲਕਾਰ, ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਆਨੰਦਪੁਰ ਸਾਹਿਬ ਆਪਣਾ ਸਮਾਂ ਬਤੀਤ ਕੀਤਾ ਹੈ।
ਨਿਤ ਪ੍ਰਤ ਕੋਤਕ ਨਵੋ ਨਿਹਾਰੇ,
ਨਿਤਾ ਪ੍ਰਤੀ ਗੁਰੂ ਘਰ ਵਿੱਚ ਨਵੇਂ ਕੌਤਕ ਹੁੰਦੇ ਹਨ। ਨਵਾਂ ਹੀ ਜਾਓ ਜਲਾਲ ਸਤਿਗੁਰੂ ਜੀ ਦੇ ਘਰ ਵਿੱਚ ਪ੍ਰਗਟ ਹੁੰਦਾ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਸਤਿਗੁਰੂ ਜੀ ਦੇ ਘਰ ਦੇ ਵਿੱਚ ਸਦਾ ਹੀ ਨਵੀਨਤਮ ਖੇਡ ਵਰਤਦੀ ਹੈ।
ਸੋ ਦਿਨ ਰਜਨੀ ਬੀਤੀ ਜਬੇ,
ਕਹਿੰਦੇ ਉਹ ਦਿਨ ਬੀਤ ਗਿਆ, ਅਗਲੀ ਰਾਤ ਵੀ ਕਹਿੰਦੇ ਉਸੇ ਦਿਨ ਵਾਲੀ ਬੀਤ ਗਈ।
ਭਾਈ ਪ੍ਰਭਾਤ ਉੱਠੇ ਨਰ ਸਭੇ,
ਅਗਲਾ ਦਿਨ ਚੜਿਆ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋਏ ਹਨ।
ਹੁਕਮ ਫਰਾਸ਼ਨ ਸਾਥ ਬਖਾਨਾ,
ਕਲਗੀਧਰ ਜੀ ਨੇ ਹੁਕਮ ਕੀਤਾ, ਕਿਉਂਕਿ ਭੀਮ ਚੰਦ ਨੇ ਬੇਨਤੀ ਕੀਤੀ ਸੀ ਵੀ ਮੈਨੂੰ ਉਹ ਡੇਰਾ ਵਿਖਾਓ ਜਿਹੜਾ ਕਾਬਲ ਤੋਂ ਤੁਹਾਡੇ ਲਈ ਉਚੇਚੇ ਤੌਰ ਤੇ ਬਣ ਕੇ ਆਇਆ। ਤੋ ਗੁਰਦੇਵ ਨੇ ਜਿਹੜੇ ਗੁਰੂ ਘਰ ਦੇ ਫਰਾਂਸ ਸਨ, ਫਰਾਂਸ ਉਹਨਾਂ ਨੂੰ ਕਹਿੰਦੇ ਆ ਜਿਹੜੇ ਵਿਛਾਈ ਦੀ ਸੇਵਾ ਕਰਦੇ ਆ। ਮਹਾਰਾਜ ਜੀ ਦਾ ਤਖ਼ਤ ਸਜਾਉਣਾ, ਮਹਾਰਾਜ ਜੀ ਦੇ ਵਾਸਤੇ ਵਿਛਾਈ ਕਰਨੀ, ਦਰਬਾਰ ਦੇ ਵਿੱਚ ਗਿਲਮ ਗਲੀਚੇ ਵਿਛਾਉਣੇ, ਚੰਦੋਆ ਤਾਣਨਾ, ਇਹ ਸਾਰੀ ਸੇਵਾ ਫਰਾਂਸਾਂ ਦੀ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਬਕਾਇਦਾ ਇੱਕ ਫਰਾਂਸ ਦੀ ਜਿਹੜੀ ਡਿਊਟੀ ਹੈ ਉਹ ਵੱਖਰੀ ਮੁਕਰਰ ਕੀਤੀ ਹੋਈ ਹੈ। ਦਰਬਾਰ ਸਾਹਿਬ ਦੇ ਵਿੱਚ ਉਹ ਫਰਾਂਸ ਵੱਖਰੇ ਮੁਕਰਰ ਕੀਤੇ ਹੋਏ ਨੇ, ਜਿਨ੍ਹਾਂ ਦੇ ਜੁੰਮੇ ਹੁੰਦਾ ਵੀ ਚੰਦੋਆ ਤਾਣਨਾ, ਮਹਾਰਾਜ ਜੀ ਦਾ ਪੀੜਾ ਸਜਾਉਣਾ, ਰੁਮਾਲੇ ਲਾਉਣੇ, ਵਿਛਾਈ ਕਰਨੀ, ਮਹਾਰਾਜ ਜੀ ਦੇ ਦਰਬਾਰ ਦੀ ਪੂਰੀ ਸਜਾਵਟ ਕਰਨੀ, ਤਿਆਰੀ ਕਰਨੀ, ਇਹ ਫਰਾਂਸਾਂ ਦਾ ਕੰਮ ਹੁੰਦਾ। ਹੁਣ ਵੀ ਸ੍ਰੀ ਹਰਿਮੰਦਰ ਸਾਹਿਬ ਬਕਾਇਦਾ ਇਹ ਡਿਊਟੀ ਫਰਾਂਸ ਨਿਭਾਉਂਦੇ ਹਨ। ਕਲਗੀਧਰ ਜੀ ਨੇ ਆਪਣੇ ਫਰਾਂਸਾਂ ਨੂੰ ਹੁਕਮ ਕੀਤਾ ਕਿ ਦੀਵਾਨ ਸਜਾਓ, ਜਿਹੜਾ ਨਵਾਂ ਡੇਰਾ ਬਣ ਕੇ ਆਇਆ ਹੈ ਕਾਬਲ ਤੋਂ, ਉਹ ਡੇਰਾ ਉਹ ਤੰਬੂ ਤੇ ਕਨਾਤਾਂ ਤਾਣੋ।
ਡੇਰਾ ਲਗੇ ਥਾਨ ਮੈਦਾਨਾ,
ਜਿਹੜਾ ਮੈਦਾਨੀ ਇਲਾਕਾ ਉੱਥੇ ਡੇਰਾ ਲਾਇਓ ਵੀ ਤਾਂ ਜੋ ਸਾਰਿਆਂ ਦੇ ਬੈਠਣ ਵਾਸਤੇ ਜਗ੍ਹਾ ਖੁੱਲ੍ਹੀ ਹੋਵੇ। ਮੈਦਾਨੀ ਇਲਾਕੇ 'ਚ ਡੇਰਾ ਲਵਾਉਣਾ ਕਿਉਂਕਿ ਹਾਥੀ ਵੀ ਆਉਣਾ, ਹਾਥੀ ਪ੍ਰਸ਼ਾਦੀ, ਹਾਥੀ ਦੇ ਦਰਸ਼ਨ ਵੀ ਕਰਾਉਣੇ ਆ। ਇਸ ਕਰਕੇ ਗੁਰਦੇਵ ਨੇ ਹੁਕਮ ਕੀਤਾ ਕਿ ਮੈਦਾਨੀ ਇਲਾਕੇ ਦੇ ਵਿੱਚ ਉਹ ਸਾਰਾ ਡੇਰਾ ਤੁਸੀਂ ਲਾਓ, ਸਜਾਓ, ਤੰਬੂ ਲਾਓ।
ਦੁਰਦ ਪ੍ਰਸਾਦੀ ਕਰੋ ਸ਼ਿੰਗਾਰਨ,
ਔਰ ਜਿਹੜਾ ਪ੍ਰਸ਼ਾਦੀ ਹਾਥੀ ਆ ਉਹਨੂੰ ਸ਼ਿੰਗਾਰੋ, ਜਿਹੜਾ ਜਿਹੜਾ ਉਹਦਾ ਸ਼ਿੰਗਾਰ ਹੈ, ਉਹਦੇ 'ਤੇ ਹੋਦਾ ਹੈ, ਜਾਂ ਉਹਦੇ ਦੰਦਾਂ ਦੇ ਉੱਤੇ ਸੋਨੇ ਦੇ ਚੂੜੇ ਪਾਏ ਜਾਂਦੇ ਹੈ, ਜਾਂ ਉਹਦੇ ਜਿੰਨੇ ਵੀ ਸ਼ਿੰਗਾਰ ਦੇ ਹਾਰ ਨੇ, ਉਹ ਸਾਰੇ ਹਾਥੀ ਤੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਲਿਆਓ।
ਕੰਚਨ ਚਾਂਦੀ ਸ਼ਿੰਖਲ ਡਾਰਨ,
ਜਿਹੜੇ ਸੋਨੇ ਦੇ ਚਾਂਦੀ ਦੇ ਉਹਦੇ ਸੰਗਲ ਨੇ, ਉਹ ਹਾਥੀ ਨੂੰ ਪਾ ਕੇ ਸ਼ਿੰਗਾਰ ਕੇ ਲੈ ਕੇ ਆਉਣਾ ਸਭਾ ਵਿੱਚ।
ਮਖਮਲ ਜ਼ਰੀਦਾਰ ਬੱਡ ਝੂਲ,
ਔਰ ਉਹਦੇ ਉੱਤੇ ਜਿਹੜੀ ਮਖਮਲੀ ਜ਼ਰੀਦਾਰ ਝੁੱਲ ਹੈ ਉਹ ਪਾ ਕੇ ਲਿਆਉਣੀ ਹੈ, ਉਹਨੂੰ ਸ਼ਿੰਗਾਰ ਕੇ ਲਿਆਉਣਾ ਹੈ।
ਗਜਗਾਹਨ ਬਾਂਧੋ ਰਹਿ ਚੂਲ,
ਔਰ ਉਹਦੀ ਜਿਹੜੀ ਗਜਗਾਹ ਹੈ, ਹਾਥੀ ਦਾ ਇੱਕ ਫੁੱਲ ਹੁੰਦਾ ਉਹਨੂੰ ਗਜਗਾਹ ਬੋਲਦੇ ਹੈ, ਉਹ ਸ਼ਿੰਗਾਰ ਹੁੰਦਾ ਹਾਥੀ ਦਾ, ਕਹਿੰਦੇ ਉਹ ਗਜਗਾਹ ਲਾ ਕੇ ਹਾਥੀ ਦੇ ਉੱਤੇ ਫਿਰ ਲੈ ਕੇ ਆਉਣਾ।
ਸੁਣ ਉਮਾ ਸਭ ਕੇ ਹੋਏ ਆਇਓ,
ਜਦੋਂ ਮਹਾਰਾਜ ਕਲਗੀਧਰ ਜੀ ਨੇ ਹੁਕਮ ਕੀਤਾ, ਸੇਵਾਦਾਰਾਂ ਨੇ ਸਤ ਬਚਨ ਕਿਹਾ, ਬੜੇ ਚਾਅ ਨਾਲ ਉਮਾ ਨਾਲ ਸਾਰੀ ਸੇਵਾ ਨਿਭਾਉਣ ਵਾਸਤੇ ਤਿਆਰ ਬਰ ਤਿਆਰ ਹੋ ਕੇ ਚੱਲ ਪਏ।
ਭੀਮ ਚੰਦ ਕੋ ਗੁਰ ਅਪਣਾਇਓ,
ਇੱਧਰ ਰਾਜੇ ਭੀਮ ਚੰਦ ਬਾਬਤ ਸਾਰੇ ਮਸੰਦਾਂ ਵਿੱਚ ਚਰਚਾ ਚੱਲ ਪਈ ਕਿ ਕਲਗੀਧਰ ਜੀ ਨੇ ਰਾਜੇ ਭੀਮ ਚੰਦ ਨੂੰ ਅਪਣਾ ਲਿਆ। ਰਾਜੇ ਭੀਮ ਚੰਦ ਨਾਲ ਮਹਾਰਾਜ ਕਲਗੀਧਰ ਦੀ ਹੁਣ ਕੋਈ ਲੜਾਈ ਨਹੀਂ ਹੋਵੇਗੀ, ਕਿਉਂਕਿ ਬੜਾ ਪ੍ਰੇਮ ਬਣ ਗਿਆ। ਵੇਖੋ ਰਾਜੇ ਭੀਮ ਚੰਦ ਨਾਲ ਕਲਗੀਧਰ ਨੇ ਕਿੰਨਾ ਪ੍ਰੇਮ ਕੀਤਾ, ਕਿੰਨਾ ਉਹਦਾ ਸਤਿਕਾਰ ਕੀਤਾ ਆਪਣੇ ਕੋਲ ਬੁਲਾ ਕੇ, ਕਿਉਂਕਿ ਮਸੰਦ ਪਹਿਲਾਂ ਫਿਕਰਮੰਦ ਸੀ ਵੀ ਗੁਰੂ ਜੀ ਨੇ ਰਣਜੀਤ ਨਗਾਰਾ ਬਣਵਾ ਲਿਆ, ਕਿਤੇ ਰਾਜੇ ਭੀਮ ਚੰਦ ਦੇ ਨਾਲ ਜੰਗ ਯੁੱਧ ਦੇ ਆਸਾਰ ਨਾ ਬਣ ਜਾਣ। ਅਤੇ ਮਸੰਦਾਂ ਨੇ ਮਾਤਾ ਜੀ ਨੂੰ ਵੀ ਸ਼ਿਕਾਇਤ ਕੀਤੀ ਸੀ ਇਸ ਗੱਲ ਬਾਰੇ, ਮਾਤਾ ਜੀ ਨੂੰ ਵੀ ਕਿਹਾ ਸੀ ਮਾਤਾ ਗੁਜਰੀ ਜੀ ਨੂੰ ਕਿ ਤੁਸੀਂ ਕਲਗੀਧਰ ਜੀ ਨੂੰ ਰੋਕੋ ਵੀ ਉਹ ਨਗਾਰਾ ਨਾ ਬਣਾਉਣ। ਹੁਣ ਉਹਨਾਂ ਮਸੰਦਾਂ ਨੂੰ ਬੜੀ ਖੁਸ਼ੀ ਹੋਈ ਕਿ ਚਲੋ ਇਹ ਵੀ ਗੱਲ ਵਧੀਆ ਹੋ ਗਈ ਹੈ ਕਿ ਕਲਗੀਧਰ ਜੀ ਨੇ ਰਾਜੇ ਭੀਮ ਚੰਦ ਨੂੰ ਅਪਣਾ ਲਿਆ ਹੈ।
ਜਿਤ ਚੌਪਤ ਸਵਕਾਰ ਕਰਨ ਤੇ,
ਜਿੰਨੇ ਮਸੰਦ ਸੀ ਬੜੇ ਚਾਅ ਨਾਲ ਸਾਰੇ ਕੰਮ ਕਾਰ ਕਰਨ ਲੱਗੇ, ਖੁਸ਼ੀ ਦੇ ਨਾਲ ਸਾਰੇ ਸੇਵਾ ਵਿੱਚ ਲੱਗ ਗਏ।
ਡੇਰਾ ਸਭ ਲਗਾਏ ਦੁਤੀਵੰਤੇ,
ਜਿਹੜਾ ਤੰਬੂ ਡੇਰਾ, ਡੇਰਾ ਵੀ ਕਹਿ ਦਿੰਦੇ ਤੇ ਤੰਬੂ ਵੀ ਕਹਿ ਦਿੰਦੇ ਨੇ, ਜਿਹੜਾ ਡੇਰਾ ਜਿਹੜਾ ਤੰਬੂ ਕਾਬਲ ਦੀ ਸੰਗਤ ਨੇ ਬਣਵਾ ਕੇ ਭੇਜਿਆ ਸੀ ਉਹ ਸਾਰਾ ਡੇਰਾ ਇਹਨਾਂ ਸੇਵਾਦਾਰਾਂ ਨੇ ਲਾਣਾ ਸ਼ੁਰੂ ਕੀਤਾ ਹੈ।
ਖਾਨ ਪਾਨ ਸਭ ਇਨ ਕਰ ਲੀਨ,
ਕਹਿੰਦੇ ਇੱਧਰ ਤਿਆਰੀ ਹੋਣ ਲੱਗ ਪਈ, ਇੱਧਰ ਰਾਜੇ ਭੀਮ ਚੰਦ ਦੇ ਕੋਲ ਲੰਗਰ ਪਾਣੀ ਦੀਆਂ ਰਸਤਾਂ ਬਸਤਾਂ ਪਹੁੰਚ ਗਈਆਂ, ਇਹਨਾਂ ਨੇ ਵੀ ਲੰਗਰ ਪ੍ਰਸ਼ਾਦਾ ਛਕ ਲਿਆ।
ਜਾਨ ਸਮੋ ਗੁਰ ਉਠ ਬੋ ਕੀਨ,
ਇੱਧਰ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਰਾਜੇ ਭੀਮ ਚੰਦ ਨੂੰ ਦਰਸ਼ਨ ਦੇਣ ਦਾ ਜਿਹੜਾ ਸਮਾਂ ਮੁਕਰਰ ਕੀਤਾ ਸੀ ਉਹ ਸਮਾਂ ਜਾਣ ਕੇ ਕਲਗੀਧਰ ਜੀ ਆਪਣੇ ਆਸਣ ਤੋਂ ਮਹਿਲਾਂ ਚੋਂ ਉੱਠੇ ਹਨ।
ਸੁੰਦਰ ਸਦਨ ਦੁਆਰ ਤੇ ਨਿਕਸੇ,
ਆਪਣੇ ਸੋਹਣੇ ਮਹਿਲਾਂ ਦੇ ਵਿੱਚੋਂ ਜੋ ਬੜੇ ਸੁੰਦਰ ਮਹਿਲ ਨੇ ਮਹਾਰਾਜ ਕਲਗੀਧਰ ਜੀ ਦੇ ਗੁਰੂ ਕੇ ਮਹਿਲ, ਉਹਨਾਂ ਸੋਹਣਿਆਂ ਮਹਿਲਾਂ ਵਿੱਚੋਂ ਸੋਹਣੇ ਦਰਵਾਜ਼ੇ ਚੋਂ ਕਲਗੀਆਂ ਵਾਲੇ ਪਾਤਸ਼ਾਹ ਐਨ ਤਿਆਰ ਬਰ ਤਿਆਰ ਹੋ ਕੇ ਸੱਜ ਧੱਜ ਕੇ ਬਾਹਰ ਨਿਕਲੇ ਹਨ।
ਜਿਮ ਅਰਬਿੰਦ ਬਿਲੋਚਨ ਬਿਕਸੇ,
ਮਹਾਰਾਜ ਜੀ ਦੇ ਨੇਤਰ ਇਸ ਤਰ੍ਹਾਂ ਖਿੜੇ ਹੋਏ ਨੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਦੀਆਂ ਪੰਖੜੀਆਂ ਖਿੜੀਆਂ ਹੁੰਦੀਆਂ, ਕਮਲ ਦੇ ਫੁੱਲਾਂ ਦੇ ਸਮਾਨ ਕਲਗੀਧਰ ਜੀ ਦੇ ਨੇਤਰ ਕਮਲ ਖਿੜੇ ਹੋਏ ਹਨ।
ਖੜਗ ਨਿਖੰਗ ਅੰਗ ਕੇ ਸੰਗ,
ਗਰੀਬਨ ਵਾਜ ਪਾਤਸ਼ਾਹ ਦੇ ਗਾਤਰੇ ਵਿੱਚ ਸ਼੍ਰੀ ਸਾਹਿਬ ਹੈ, ਨਿਖੰਗ ਮੋਢੇ ਤੇ ਤੀਰਾਂ ਦਾ ਪੱਥਾ ਹੈ।
ਝੂਲਤ ਕਲਗੀ ਚਲਤੇ ਉਤੰਗ,
ਜਦੋਂ ਕਲਗੀਧਰ ਜੀ ਤੁਰਦੇ ਨੇ ਚੱਲਦੇ ਨੇ ਤੇ ਮਹਾਰਾਜ ਜੀ ਦੇ ਦਸਤਾਰੇ ਦੇ ਉੱਤੇ ਜਿਹੜੀ ਕਲਗੀ ਸ਼ੋਭ ਰਹੀ ਆ ਕਲਗੀ ਝੂਲਦੀ ਹੈ। ਮਹਾਰਾਜ ਜੀ ਦੇ ਸੀਸ ਤੇ ਕਲਗੀ ਲੰਮੀ ਕਲਗੀ ਹੁੰਦੀ ਸੀ, ਹੁਣ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਲਗੀ ਸ਼ੋਭਨੀਕ ਆਪ ਜੀ ਦਰਸ਼ਨ ਕਰਦੇ ਹੋ, ਵੱਡੀ ਕਲਗੀ ਹੈ। ਇੱਕ ਕਲਗੀ ਤਾਂ ਇੰਗਲੈਂਡ ਤੋਂ ਕਿਸੇ ਸੱਜਣ ਨੇ ਨਵੀਂ ਬਣਾ ਕੇ ਭੇਟਾ ਕੀਤੀ ਹੈ, ਇੱਕ ਪੁਰਾਣੀ ਕਲਗੀ ਹੈ ਜਿਹੜੀ ਤਖ਼ਤ ਸਾਹਿਬ ਤੇ ਸ਼ੋਭਨੀਕ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਉਹ ਬੜੇ ਵੱਡੇ ਆਕਾਰ ਦੀ ਕਲਗੀ ਹੈ। ਤੋ ਮਹਾਰਾਜ ਜੀ ਲੰਬੀ ਕਲਗੀ ਸੀਸ ਤੇ ਸਜਾਉਂਦੇ ਨੇ, ਜਦੋਂ ਚੱਲ ਰਹੇ ਹਨ ਤੁਰਦਿਆਂ ਹੋਇਆਂ ਉਹ ਕਲਗੀ ਮਹਾਰਾਜ ਜੀ ਦੇ ਸੀਸ ਤੇ ਝੂਲਦੀ ਹੋਈ ਨਜ਼ਰ ਆਉਂਦੀ ਹੈ।
ਚਪਲ ਚਾਲ ਸ਼ੋਭਤ ਇਸ ਪਾਂਤ,
ਮਹਾਰਾਜ ਜੀ ਬੜੀ ਕਦੇ ਬੜੇ ਸਹਿਜ ਮਤੇ ਨਾਲ ਹੌਲੇ ਹੌਲੇ ਤੁਰਦੇ ਹੈ, ਕਦੇ ਸਤਿਗੁਰੂ ਜੀ ਬੜੀ ਚੰਚਲ ਚਾਲ ਤੇਜ਼ੀ ਨਾਲ ਛੋਲੇ ਛੋਲੇ ਕਦਮ ਪੁੱਟ ਕੇ ਵੀ ਤੁਰਦੇ ਹੈ। ਅੱਜ ਕਲਗੀਆਂ ਵਾਲੇ ਪਾਤਸ਼ਾਹ ਨੇ ਬੜੀ ਤੇਜ਼ੀ ਨਾਲ ਕਦਮ ਪੁੱਟੇ ਨੇ ਤੇ ਤੇਜ਼ੀ ਨਾਲ ਤੁਰ ਕੇ ਕਲਗੀਧਰ ਜੀ ਆ ਰਹੇ ਹਨ।
ਗਜ ਕੋ ਬਖਸ਼ ਪੁਸ਼ਟ ਉਤਲਾਤ,
ਇੰਨੀ ਤੇਜ਼ੀ ਨਾਲ ਚੱਲ ਕੇ ਆ ਰਹੇ ਨੇ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਦੇ ਕਿਸੇ ਹੱਥਣੀ ਦੇ ਬੱਚੇ ਨੂੰ, ਉਹ ਜਦੋਂ ਤੁਰਦਾ ਬੜੀ ਕਾਹਲੀ ਨਾਲ ਦੌੜ ਕੇ ਚੱਲਦਾ ਹਾਥੀ ਦਾ ਬੱਚਾ, ਕਹਿੰਦੇ ਏਦਾਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਜਿਹੜੇ ਚਰਨ ਨੇ ਉਹ ਬੜੇ ਕਾਹਲੇ ਕਾਹਲੇ ਅੱਜ ਮਹਾਰਾਜ ਜੀ ਜ਼ਮੀਨ ਤੇ ਧਰ ਰਹੇ ਨੇ। ਬੜੀ ਤੇਜ਼ੀ ਨਾਲ ਕਲਗੀਆਂ ਵਾਲੇ ਪਾਤਸ਼ਾਹ ਜੀ ਤੁਰਦੇ ਆ ਰਹੇ ਹਨ।
ਤੰਬੂ ਦੁਆਰ ਚਾਨਣੀ ਚਾਰੂ,
ਜਿੱਥੇ ਤੰਬੂ ਲੱਗਾ ਬੜਾ ਆਲੀਸ਼ਾਨ ਤੰਬੂ ਹੈ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਕਾਬਲ ਦੀ ਸੰਗਤ ਨੇ 2.5 ਲੱਖ ਰੁਪਈਆ ਖਰਚ ਕੇ ਉਹਨਾਂ ਵੇਲਿਆਂ 'ਚ ਤੰਬੂ ਬਣਾ ਕੇ ਭੇਜਿਆ ਸੀ। ਇਹਦੇ 'ਚ ਸੋਨੇ ਚਾਂਦੀ ਦੀਆਂ ਚੋਭਾਂ ਕਲਸ਼ ਬੜੇ ਕੀਮਤੀ, ਬੜੀ ਸੁੰਦਰ ਬਣਤਰ ਸੀ ਇਸ ਤੰਬੂ ਦੀ। ਇੱਦਾਂ ਦਾ ਇੱਕ ਤੰਬੂ ਔਰੰਗਜ਼ੇਬ ਬਾਦਸ਼ਾਹ ਕੋਲ ਬਣ ਕੇ ਆਇਆ ਸੀ ਅਤੇ ਕਾਬਲ ਦੀ ਸੰਗਤ ਨੇ ਉਹਦੇ ਨਾਲੋਂ ਵੀ ਵਧੀਆ ਤੰਬੂ ਜਿਹੜਾ ਔਰੰਗਜ਼ੇਬ ਕੋਲ ਬਣ ਕੇ ਗਿਆ ਸੀ ਉਹਦੇ ਨਾਲੋਂ ਵੀ ਵੱਧ ਕੀਮਤ ਲਾ ਕੇ, ਵੱਧ ਪੈਸੇ ਲਾ ਕੇ ਤੰਬੂ ਬਣਾ ਕੇ ਕਲਗੀਧਰ ਜੀ ਨੂੰ ਭੇਟ ਕੀਤਾ ਸੀ। ਉਹ ਤੰਬੂ ਅੱਜ ਲਾਇਆ ਗਿਆ ਕਲਗੀਧਰ ਜੀ ਦੇ ਹੁਕਮ ਨਾਲ, ਉਸ ਤੰਬੂ ਦੇ ਦਰਵਾਜ਼ੇ ਦੇ ਰਾਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਤੰਬੂ ਵਿੱਚ ਕਨਾਤਾਂ 'ਚ ਪ੍ਰਵੇਸ਼ ਕੀਤਾ ਹੈ।
ਸ਼ੋਭਤ ਫਰਸ਼ ਅਨੇਕ ਪ੍ਰਕਾਰ,
ਅੱਗੇ ਤੰਬੂ ਲੱਗਾ ਹੋਇਆ, ਥੱਲੇ ਫਰਸ਼ ਜਿਹੜੇ ਨੇ ਵਿਛਾਈ ਵਾਲੇ, ਉਹ ਅਨੇਕ ਰੰਗਾਂ ਦੇ, ਜਿਹਨਾਂ 'ਤੇ ਬੜੀਆਂ ਬੜੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ, ਜਿਹਨਾਂ 'ਤੇ ਬਹੁਤ ਸਾਰੀਆਂ ਮੀਨਾਕਾਰੀਆਂ ਕੀਤੀਆਂ ਹੋਈਆਂ, ਕਢਾਈਆਂ ਕੱਢੀਆਂ ਹੋਈਆਂ। ਉਹਨਾਂ ਫਰਸ਼ਾਂ ਦੇ ਉੱਤੇ ਕਈ ਤਰ੍ਹਾਂ ਦੇ ਚਿੱਤਰ ਬਣੇ ਹੋਏ, ਕਿਤੇ ਸ਼ੇਰ ਦੌੜਦੇ ਦਿਸਦੇ ਨੇ, ਕਿਤੇ ਹਿਰਨ ਦੌੜਦੇ ਨਜ਼ਰ ਆ ਰਹੇ ਨੇ, ਕਿਤੇ ਪੰਛੀ ਉੱਡਦੇ ਹੋਏ ਚਿੱਤਰਕਾਰੀ ਵਿੱਚ ਬਣੇ ਹੋਏ ਨਜ਼ਰ ਆ ਰਹੇ ਨੇ। ਉਹ ਫਰਸ਼, ਉਹ ਗਲੀਚੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਥੱਲੇ ਜ਼ਮੀਨ ਤੇ ਵਿਛਾਏ ਹੋਏ ਨੇ।
ਸਿੰਘਾਸਨ ਸੁੰਦਰ ਤੈਂ ਡਸਿਓ,
ਫਿਰ ਉਸੇ ਤੰਬੂ ਦੇ ਵਿੱਚ, ਡੇਰੇ ਦੇ ਵਿੱਚ ਕਲਗੀਧਰ ਜੀ ਦਾ ਸੋਹਣਾ ਸਿੰਘਾਸਨ ਸਜ ਰਿਹਾ, ਬੜਾ ਸੁੰਦਰ ਸਿੰਘਾਸਨ ਮਹਾਰਾਜ ਜੀ ਦਾ ਸ਼ੋਭਦੀਕ ਹੋ ਰਿਹਾ।
ਰੇਸ਼ਮ ਜ਼ਰੀ ਡੋਰ ਸੰਗ ਕਸਿਓ,
ਕਹਿੰਦੇ ਪਾਤਸ਼ਾਹ ਦਾ ਸਿੰਘਾਸਨ ਰੇਸ਼ਮ ਦੀਆਂ ਡੋਰਾਂ ਦੇ ਨਾਲ ਕੱਸ ਕੇ ਬੜਾ ਸੁੰਦਰ ਸ਼ਿੰਗਾਰਿਆ ਹੋਇਆ, ਉੱਤੇ ਚੰਦੋਆ ਤਾਣਿਆ ਹੋਇਆ, ਚੰਦੋਏ ਨੂੰ ਜਿਹੜੀਆਂ ਰੱਸੀਆਂ ਦੇ ਨਾਲ ਚੰਦੋਆ ਬੰਨਿਆ ਹੋਇਆ, ਉਹ ਰੱਸੀਆਂ ਕਹਿੰਦੇ ਰੇਸ਼ਮ ਦੇ ਧਾਗੇ ਦੀਆਂ ਵੱਟ ਕੇ ਬਣਾਈਆਂ ਹੋਈਆਂ ਨੇ।
ਇਸ ਪਰ ਬੈਠੇ ਜਾਏ ਗੁਸਾਈ,
ਐਸਾ ਸੋਹਣਾ ਤਖਤ ਸਜਿਆ ਹੋਇਆ, ਸੋਹਣਾ ਸਿੰਘਾਸਨ ਹੈ। ਉਸ ਸੁੰਦਰ ਸਿੰਘਾਸਨ ਤੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਆਣ ਕੇ ਸ਼ੋਭਨੀਕ ਹੋਏ। ਤਖਤ ਦੇ ਉੱਤੇ ਆਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੈਠੇ ਹਨ।
ਜਗਮਗ ਚਮਤਕਾਰ ਜਿਸ ਥਾਈ,
ਕਹਿੰਦੇ ਜਗਮਗ ਜਗਮਗ ਹੋ ਰਿਹਾ ਦਰਬਾਰ ਮਹਾਰਾਜ ਜੀ ਦਾ, ਸਾਰਾ ਦਰਬਾਰ ਸਿਲਮ ਸਿਤਾਰੇ ਲੱਗੇ ਹੋਏ, ਸ਼ੀਸ਼ੇ ਲੱਗੇ ਹੋਏ, ਤੰਬੂ ਦੀਆਂ ਜਿਹੜੀਆਂ ਕਨਾਤਾਂ ਸਨ, ਕਹਿੰਦੇ ਜਗਮਗ ਜਗਮਗ ਕਰ ਰਿਹਾ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ।
ਮਾਤੁਲ ਤਬ ਕਿਰਪਾਲ ਚੱਲ ਆਇਓ,
ਇਹਨੇ ਨੂੰ ਮਾਮਾ ਕਿਰਪਾਲ ਚੰਦ ਜੀ ਵੀ ਚੱਲ ਕੇ ਗੁਰੂ ਦਰਬਾਰ ਚ ਹਾਜ਼ਰ ਹੋ ਗਏ।
ਸਤਿਗੁਰ ਨਿਕਟ ਬੈਠ ਹਰ ਖਾਇਓ,
ਸਤਿਗੁਰੂ ਜੀ ਦੇ ਕੋਲ ਬੈਠ ਕੇ ਬੜੇ ਪ੍ਰਸੰਨ ਹੋਏ, ਬਹੁਤ ਆਨੰਦਿਤ ਹੋਏ ਮਾਮਾ ਕਿਰਪਾਲ ਚੰਦ ਜੀ।
ਪਾਂਚੋਂ ਵੀਰ ਸ਼ਸਤਰ ਤਨ ਤਾਰੀ,
ਮਹਾਰਾਜ ਜੀ ਦੇ ਪੰਜੇ ਭਰਾ, ਕਲਗੀਆਂ ਵਾਲੇ ਪਾਤਸ਼ਾਹ ਦੇ ਪੰਜੇ ਵੀਰ, ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਜੀ ਹੋਣੀ ਵੀ ਆ ਗਏ ਤਿਆਰ ਬਰ ਤਿਆਰ ਹੋ ਕੇ। ਇਹਨਾਂ ਦਾ ਇੰਨਾ ਪ੍ਰੇਮ ਸੀ, ਕਲਗੀਧਰ ਜੀ ਦੇ ਨਾਲ ਹੀ ਰਹਿੰਦੇ ਸਨ ਗੁਰੂ ਖਾਲਸਾ ਜੀ, ਇੰਨਾ ਪ੍ਰੇਮ ਕਿ ਅੱਗੇ ਕਥਾ ਆਵੇਗੀ ਕਿ ਪੰਘਾਣੀ ਦੇ ਜੰਗ ਵਿੱਚ ਇਹਨਾਂ ਪੰਜਾਂ ਚੋਂ ਤਕਰੀਬਨ ਤਿੰਨ ਭਰਾਵਾਂ ਨੇ ਪੰਘਾਣੀ ਦੇ ਜੰਗ 'ਚ ਸ਼ਹੀਦੀ ਪ੍ਰਾਪਤ ਕੀਤੀ, ਕਲਗੀਧਰ ਤੋਂ ਆਪਣਾ ਆਪਾ ਕੁਰਬਾਨ ਕੀਤਾ। ਇਹ ਪ੍ਰੇਮ ਦੀ ਖੇਡ ਦਾ ਸਿਰਾ ਕੀਤਾ ਇਹਨਾਂ ਮਹਾਂਪੁਰਖਾਂ ਨੇ। ਇਹ ਪੰਜੇ ਭਰਾ ਭਾਈ ਸੰਗੋ ਸ਼ਾਹ ਜੀ, ਭਾਈ ਜੀਤ ਮੱਲ ਜੀ, ਇਹ ਵੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਗੁਲਾਬ ਚੰਦ, ਮਾਰੀ ਚੰਦ ਜੀ ਹਾਜ਼ਰ ਹੋਏ।
ਥਿਰੇ ਆਨ ਕਰ ਢਿੱਗ ਦਰਬਾਰੀ,
ਮਹਾਰਾਜ ਜੀ ਦੇ ਦਰਬਾਰੀ ਸਨ ਇਹ, ਗੁਰੂ ਦਰਬਾਰ ਦੇ ਵਿੱਚ ਆਣ ਕੇ ਟਿਕ ਕੇ ਸੱਜ ਕੇ ਬੈਠ ਗਏ। ਇਹਨਾਂ ਤੋਂ ਇਲਾਵਾ ਛੁੱਟ ਹੋਰ ਵੀ ਜਿੰਨੇ ਮਹਾਂਪੁਰਖ ਨੇ ਉਹ ਸਾਰੇ ਕਲਗੀਧਰ ਜੀ ਦੇ ਦਰਬਾਰ ਵਿੱਚ ਆ ਪੁੱਜੇ ਹਨ।
ਸ਼ਾਮ ਸਿੰਘ ਅਰ ਰਾਈ ਗੁਲਾਬ,
ਬਾਬਾ ਸੂਰਜਮੱਲ ਜੀ ਦੇ ਪੋਤਰੇ, ਜੋ ਗੁਰੂ ਧੰਨ ਗੁਰੂ ਕਲਗੀਧਰ ਜੀ ਦੇ ਤਾਏ ਤਾਇਆ ਬਾਬੇ ਸੂਰਜਮੱਲ ਦੇ ਪੋਤਰੇ ਭਾਈ ਗੁਲਾਬ ਸਿੰਘ ਤੇ ਭਾਈ ਸ਼ਾਮ ਸਿੰਘ, ਇਹ ਵੀ ਚੱਲ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਏ।
ਸੁਣ ਆਏ ਚੱਲ ਤਾਂ ਸ਼ਿਤਾਬ,
ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਦਰਬਾਰ ਸੱਜ ਗਿਆ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਕਦਮ ਪੁੱਟਦੇ ਹੋਏ ਆਏ ਨੇ।
ਨੰਦ ਚੰਦ ਤਰ ਸ਼ਸਤਰ ਬਿਲੰਦੰ,
ਉਧਰ ਭਾਈ ਨੰਦ ਚੰਦ ਜੀ ਜਿਹੜੇ ਗੁਰੂ ਘਰ ਦੇ ਦੀਵਾਨ ਹਨ, ਜਿੰਨੀ ਗੁਰੂ ਘਰ ਦੀ ਆਮਦਨ ਜਾਂ ਖਰਚ ਹੁੰਦਾ ਉਹ ਭਾਈ ਨੰਦ ਚੰਦ ਜੀ ਸਾਂਭਦੇ ਸੀ, ਦੀਵਾਨ ਜੋ ਸੀ। ਦੀਵਾਨ ਦੀ ਇਹੀ ਡਿਊਟੀ ਹੁੰਦੀ ਵੀ ਕਿੰਨਾ ਖਰਚਾ ਲੱਗਣਾ, ਕਿੰਨੀ ਆਮਦਨ ਹੋਈ ਹੈ, ਉਹਦਾ ਸਾਰਾ ਲੇਖਾ ਜੋਖਾ ਸਾਂਭਣਾ ਉਹ ਭਾਈ ਨੰਦ ਚੰਦ ਜੀ ਨਿਭਾਉਂਦੇ। ਸ਼ਸਤਰਧਾਰੀ ਸੀ ਭਾਈ ਨੰਦ ਚੰਦ ਜੀ ਵੀ, ਐਨ ਸ਼ਸਤਰ ਧਾਰੀ ਹੋ ਕੇ ਤਿਆਰ ਬਰਤਿਆਰ ਹੋ ਕੇ ਇਹ ਵੀ ਆ ਗਏ।
ਆਏ ਸੰਗ ਲੈ ਬ੍ਰਿੰਦ ਮਸੰਦੰ,
ਕਈ ਜਿਹੜੇ ਗੁਰੂ ਘਰ ਦੇ ਮਸੰਦ ਸੀ ਜਿਨ੍ਹਾਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ, ਉਹ ਮਸੰਦ ਵੀ ਚੱਲ ਕੇ ਭਾਈ ਆਨੰਦ ਚੰਦ ਜੀ ਦੇ ਨਾਲ ਆ ਗਏ।
ਬੈਠ ਭਲੀ ਵਿਧ ਸਭਾ ਲਗਾਈ,
ਬੜੀ ਭਲੀ ਵਿਧੀ ਨਾਲ ਬੈਠ ਕੇ ਗੁਰੂ ਚਰਨਾਂ ਵਿੱਚ ਮਹਾਰਾਜ ਜੀ ਦੀ ਸਭਾ ਲਾਈ ਹੈ। ਸਤਿਗੁਰੂ ਕਲਗੀਧਰ ਜੀ ਦਾ ਦੀਵਾਨ ਸਜਾਇਆ ਹੈ।
ਸੁਪੱਟ ਸਿੱਖ ਮਿਲ ਗਏ ਸਮੁਦਾਈ,
ਬਹੁਤ ਸਾਰੇ ਸੁਪੱਟ ਸੂਰਮੇ ਮਹਾਰਾਜ ਜੀ ਦੇ ਸਿੱਖ ਸਾਰੇ ਮਿਲ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਗੁਰੂ ਦਰਬਾਰ ਦਾ ਸ਼ਿੰਗਾਰ ਬਣ ਕੇ ਸ਼ੋਭਨੀਕ ਹੋ ਰਹੇ ਹਨ।
ਚਾਮਰ ਚਾਰੂ ਟੁਰਤ ਬਹੁ ਬਾਰੀ,
ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਚਵਰ ਝੁੱਲ ਰਿਹਾ ਹੈ। ਚਵਰ ਬਰਦਾਰ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਕਲਗੀਧਰ ਜੀ ਦੇ ਸੀਸ ਤੇ ਚਵਰ ਝੁਲਾ ਰਹੇ ਹਨ।
ਕਹੋ ਕਹਾਂ ਸ਼ੋਭਾ ਮਨੋਹਾਰੀ,
ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੱਡੀ ਵੱਡੀ ਸ਼ੋਭਾ ਮਹਾਰਾਜ ਕਲਗੀਧਰ ਜੀ ਦੀ ਉਜਾਗਰ ਹੋ ਰਹੀ ਹੈ। ਕਿੱਥੋਂ ਤੱਕ ਬਾਜਾਂ ਵਾਲੇ ਸਤਿਗੁਰਾਂ ਦੀਆਂ ਵਡਿਆਈਆਂ ਨੂੰ ਵਰਣਨ ਕਰੀਏ।
ਭੀਮ ਚੰਦ ਕੋ ਪਠਿਓ ਬੁਲਾਈ,
ਜਦੋਂ ਦੀਵਾਨ ਸੱਜ ਗਿਆ ਫਿਰ ਰਾਜੇ ਭੀਮ ਚੰਦ ਨੂੰ ਸੱਦਾ ਭੇਜਿਆ ਬੁਲਾਉਣ ਵਾਸਤੇ ਕਿ ਰਾਜਾ ਭੀਮ ਚੰਦ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਵੇ।
ਗਇਓ ਮੇਵੜਾ ਦੀਨ ਸੁਣਾਈ,
ਮੇਵੜਾ ਸਿੱਖ ਗਿਆ ਰਾਜੇ ਭੀਮ ਚੰਦ ਦੇ ਡੇਰੇ ਪੁੱਜ ਕੇ ਮੇਵੜੇ ਨੇ ਮਹਾਰਾਜ ਕਲਗੀਧਰ ਜੀ ਦਾ ਸੁਨੇਹਾ ਰਾਜੇ ਭੀਮ ਚੰਦ ਨੂੰ ਦਿੱਤਾ ਕਿ ਰਾਜਾ ਤੈਨੂੰ ਕਲਗੀਧਰ ਜੀ ਯਾਦ ਕਰ ਰਹੇ ਹਨ।
ਸੁਣ ਤੇ ਆਨੰਦ ਨਰਿੰਦ ਬਿਲੰਦੰ,
ਸੁਣ ਕੇ ਰਾਜਾ ਭੀਮ ਚੰਦ ਬੜਾ ਆਨੰਦਿਤ ਹੋਇਆ, ਬਹੁਤ ਖੁਸ਼ ਹੋਇਆ ਕਿ ਕਲਗੀਧਰ ਪਾਤਸ਼ਾਹ ਜੀ ਨੇ ਮੇਰੀ ਇੱਛਾ ਪੂਰੀ ਕਰਨ ਲਈ ਜਿਹੜਾ ਇੰਨਾ ਕੀਮਤੀ ਤੰਬੂ ਆਇਆ ਸੀ ਕਾਬਲ ਤੋਂ ਉਹ ਲਵਾਇਆ ਹੈ, ਬਹੁਤ ਕੀਮਤੀ ਤੰਬੂ ਹੈ, ਉਹ ਮੈਨੂੰ ਦਰਸ਼ਨ ਕਰਾਉਣ ਵਾਸਤੇ ਮਹਾਰਾਜ ਜੀ ਨੇ ਉਚੇਚੇ ਤੌਰ ਤੇ ਲਵਾਇਆ। ਬੜੀ ਖੁਸ਼ੀ ਹੋਈ ਰਾਜੇ ਭੀਮ ਚੰਦ ਨੂੰ ਸੁਣ ਕੇ।
ਪਇਓ ਤਿਆਰ ਸੰਗ ਲੈ ਨਰ ਬ੍ਰਿੰਦੰ,
ਭੀਮ ਚੰਦ ਨੇ ਆਪਣੇ ਬੰਦੇ ਅਹਿਲਕਾਰ ਨਾਲ ਲਏ ਤੇ ਤਿਆਰ ਹੋ ਕੇ ਚੱਲ ਪਿਆ।
ਵਸਤਰ ਸ਼ਸਤਰ ਕੋ ਅੰਗ ਸਜਾਏ,
ਬੜੇ ਸੋਹਣੇ ਵਸਤਰ ਬੜੇ ਸੋਹਣੇ ਸ਼ਸਤਰ ਰਾਜੇ ਭੀਮ ਚੰਦ ਦੇ ਸਮੇਤ ਇਹਦੇ ਵਜ਼ੀਰਾਂ ਤੇ ਅਹਿਲਕਾਰਾਂ ਨੇ ਸਰੀਰ ਤੇ ਸਜਾਏ ਨੇ।
ਸ਼ੁਭ ਮਤ ਸਚਿਵਨ ਸਾਥ ਮਿਲਾਏ,
ਜਿਹੜੇ ਸਿਆਣੀ ਅਕਲ ਵਾਲੇ ਅਕਲਮੰਦ ਵਜ਼ੀਰ ਸੀ ਇਹਦੇ ਨਾਲ, ਉਹਨਾਂ ਵਜ਼ੀਰਾਂ ਨੂੰ ਰਾਜੇ ਭੀਮ ਚੰਦ ਨੇ ਆਪਣੇ ਨਾਲ ਲੈ ਲਿਆ ਹੈ।
ਗੁਰ ਦਰਬਾਰ ਗਏਓ ਤਤਕਾਲ,
ਔਰ ਬੜੀ ਛੇਤੀ ਨਾਲ ਕਾਹਲੀ ਨਾਲ ਕਦਮ ਪੁੱਟਦਾ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਦਾ ਜਿਸ ਜਗ੍ਹਾ ਤੇ ਅੱਜ ਦੀਵਾਨ ਸਜਿਆ ਹੋਇਆ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਚੱਲ ਕੇ ਆਇਆ ਹੈ।
ਦੇਖ ਦੂਰ ਤੇ ਦੀਪਤ ਵਿਸਾਲਾ,
ਦੂਰੋਂ ਮਹਾਰਾਜ ਜੀ ਦਾ ਜਦੋਂ ਤੰਬੂ ਲੱਗਾ ਵੇਖਿਆ ਨਾ ਰਾਜੇ ਭੀਮ ਚੰਦ ਨੇ ਡੇਰਾ, ਤੰਬੂ ਇੰਨਾ ਕੀਮਤੀ ਸੀ ਵੀ ਬਾਹਰੋਂ ਵੀ ਬੜਾ ਕਮਾਲ ਦਾ ਨਜ਼ਰ ਆ ਰਿਹਾ, ਦੂਰੋਂ ਬਾਹਰੋਂ ਵੇਖ ਕੇ ਇੱਦਾਂ ਜਾਪਦਾ ਸੀ ਵੀ ਜਿਵੇਂ ਕੋਈ ਬੜਾ ਕੀਮਤੀ ਸੁਨਹਿਰੀ ਕਿਲਾ ਬਣਿਆ ਹੋਵੇ। ਮਹਿਲ ਨਹੀਂ ਬਣੇ ਹੁੰਦੇ ਜਿਵੇਂ ਰਾਜਿਆਂ ਦੇ, ਏਦਾਂ ਮਹਿਲ ਵਾਂਗੂ ਤੰਬੂ ਬਣਿਆ ਸੀ, ਲੱਗਦਾ ਹੀ ਨਹੀਂ ਸੀ ਵੀ ਇਹ ਤੰਬੂ ਹੈ, ਏਦਾਂ ਜਾਪਦਾ ਸੀ ਵੀ ਜਿਵੇਂ ਕੋਈ ਸੁਨਹਿਰੀ ਰੰਗ ਦਾ ਮਹਿਲ ਹੈ। ਭੀਮ ਚੰਦ ਦੀਆਂ ਅੱਖਾਂ ਪਾਟੀਆਂ ਦੀਆਂ ਪਾਟੀਆਂ ਰਹਿ ਗਈਆਂ ਵੇਖ ਕੇ, ਇੰਨਾ ਸੋਹਣਾ ਮਹਾਰਾਜ ਜੀ ਦਾ ਡੇਰਾ ਤੰਬੂ ਲੱਗਾ ਹੋਇਆ।
ਸ਼ੋਭਤ ਕੰਚਨ ਕਲਸੇ ਉਤੰਗੇ,
ਉੱਤੇ ਜਿਹੜੇ ਕਲਸ਼ ਲੱਗੇ ਨੇ ਤੰਬੂ ਦੇ, ਚਾਰ ਕਲਸ਼ ਚਾਰੇ ਪਾਸੇ ਤੇ ਇੱਕ ਵਿਚਕਾਰ ਗੁੰਬਦ ਨੁਮਾ ਕਲਸ਼ ਵੱਖਰਾ ਬਣਿਆ ਹੋਇਆ, ਉਹ ਪੰਜ ਦੇ ਪੰਜ ਕਲਸ਼ ਸੋਨੇ ਦੇ ਬਣੇ ਹੋਏ ਸੀ, ਉਹ ਸੋਨੇ ਦੇ ਕਲਸ਼ ਲੱਗੇ ਹੋਏ ਸਨ।
ਤੰਬੂ ਰੁਚਿਰ ਮਾ ਦੁਤੀ ਸੰਗੇ,
ਤੰਬੂ ਬੜੇ ਕਮਾਲ ਦਾ, ਰੁਚਿਰ ਕਹਿੰਦੇ ਬੜਾ ਸੁੰਦਰ, ਬੜੀ ਦੁਤੀ ਵਾਲਾ, ਬੜੀ ਕ੍ਰਾਂਤੀ ਵਾਲਾ, ਬੜੀ ਆਭਾ ਵਾਲਾ ਤੰਬੂ ਹੈ।
ਜਿਉਂ ਜਿਉਂ ਨਿਕਟ ਆਵ ਤੋ ਜਾਤ,
ਜਿਵੇਂ ਜਿਵੇਂ ਭੀਮ ਚੰਦ ਤੰਬੂ ਦੇ ਨੇੜੇ ਆ ਰਿਹਾ, ਦੂਰੋਂ ਪਹਿਲਾਂ ਨਜ਼ਰ ਪੈ ਗਈ ਤੁਰਦਾ ਆਉਂਦਾ ਸੀ, ਜਿਵੇਂ ਜਿਵੇਂ ਸਤਿਗੁਰੂ ਜੀ ਦੇ ਤੰਬੂ ਦੇ ਲਾਗੇ ਲਾਗੇ ਨੇੜੇ ਨੇੜੇ ਪਹੁੰਚ ਰਿਹਾ ਹੈ,
ਤਿਉਂ ਤਿਉਂ ਦੇਖਤ ਦੁਤੀ ਬਹੁ ਭਾਂਤ,
ਨੇੜੇ ਆ ਕੇ ਦੁਤੀ ਹੋਰ ਵਧੀ ਜਾਂਦੀ, ਦੂਰੋਂ ਵੀ ਬੜੀ ਕ੍ਰਾਂਤੀ ਸੀ, ਜਿਵੇਂ ਨੇੜੇ ਆਇਆ ਤੇ ਨੇੜੇ ਜਿਵੇਂ ਜਿਵੇਂ ਆ ਰਿਹਾ ਤਿਵੇਂ ਤਿਵੇਂ ਉਹਦੀ ਦੁਤੀ, ਉਹਦਾ ਪ੍ਰਕਾਸ਼, ਉਹਦੀ ਸੁੰਦਰਤਾ, ਉਹ ਹੋਰ ਵੱਧ ਕੇ ਨਜ਼ਰ ਆਉਣ ਲੱਗ ਪਈ।
ਜਬਈ ਪਹੁੰਚੇ ਜਾਏ ਸਮੀਪ,
ਚੱਲ ਕੇ ਜਦੋਂ ਭੀਮ ਚੰਦ ਤੰਬੂ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ,
ਸਭ ਦਿਸ਼ ਤੇ ਦਿਖ ਕੇ ਅਵਨੀਪ,
ਅੰਦਰ ਵੜਨ ਲੱਗਾ ਤੇ ਸਾਰੇ ਪਾਸੇ ਨਿਗਾਹ ਭਰ ਕੇ ਰਾਜੇ ਭੀਮ ਚੰਦ ਨੇ ਵੇਖਿਆ,
ਜਹਾਂ ਪੌਰ ਪਰ ਥਿਰੇ ਸਿਪਾਹੀ,
ਦਰਵਾਜ਼ੇ ਤੇ ਸਿਪਾਹੀ ਖੜੇ ਹੋਏ ਸੀ ਮਹਾਰਾਜ ਜੀ ਦੇ, ਚੋਬਦਾਰ ਪਹਿਰੇਦਾਰ ਖਲੋਤੇ ਪਹਿਰੇ ਤੇ ਪਹਿਰਾ ਦੇ ਰਹੇ ਸਨ।
ਆਨ ਪ੍ਰਵੇਸ਼ ਤਿਸ ਕੇ ਮਾਈ,
ਉਸ ਦਰਵਾਜ਼ੇ ਰਾਹੀਂ ਭੀਮ ਚੰਦ ਨੇ ਤੰਬੂ ਦੇ ਅੰਦਰ ਪ੍ਰਵੇਸ਼ ਕੀਤਾ ਹੈ।
ਸ਼ੁਭਤ ਸਭਾ ਇਮ ਜਾਏ ਨਿਹਾਰੀ,
ਅੱਗੇ ਕਲਗੀਧਰ ਜੀ ਦੀ ਸਭਾ ਲੱਗੀ, ਤਖ਼ਤ ਤੇ ਗੁਰਦੇਵ ਬੈਠੇ, ਆਲੇ ਦੁਆਲੇ ਜਿੰਨੇ ਯੋਧੇ ਮਹਾਰਾਜ ਜੀ ਦੇ ਸਾਰੇ ਬੀਰ ਆਸਣਾਂ ਤੇ ਬੈਠੇ ਹੋਏ, ਜਿੰਨੇ ਮਹਾਰਾਜ ਜੀ ਦੇ ਯੋਧੇ ਸਨ ਉਹ ਬੀਰ ਆਸਣ ਦੇ ਉੱਤੇ ਤਿਆਰ ਬਰ ਤਿਆਰ ਹੋ ਕੇ ਬੈਠੇ ਰਾਜੇ ਭੀਮ ਚੰਦ ਨੇ ਵੇਖੇ।
ਉਡਗ ਪਰਵਾਰ ਚੰਦ ਮਜਾਰੀ,
ਕਹਿੰਦੇ ਏਦਾਂ ਨਜ਼ਰ ਆਇਆ ਕਿ ਮਾਨੋ ਤਾਰਿਆਂ ਦੇ ਵਿੱਚ ਕਲਗੀਧਰ ਜੀ ਚੰਨ ਵਾਂਗੂ ਵੱਖਰੇ ਨਜ਼ਰ ਆ ਰਹੇ ਹਨ। ਜਿਵੇਂ ਤਾਰਿਆਂ ਚ ਚੰਨ ਵੱਖਰਾ ਦਿਸਦਾ, ਏਦਾਂ ਕਲਗੀਆਂ ਵਾਲੇ ਪਾਤਸ਼ਾਹ ਚੰਨ ਵਾਂਗੂ ਸਾਰੇ ਸਿੱਖਾਂ ਚ ਵੱਖਰੇ ਨਜ਼ਰ ਆ ਰਹੇ ਨੇ।
ਕੈਦੋ ਤਿਆਰ ਸੁਰਗ ਕੋ ਉਪਰ,
ਭੀਮ ਚੰਦ ਸੋਚ ਰਿਹਾ, ਕਹਿੰਦਾ ਜਾਪਦਾ ਵੀ ਜਿਹੜਾ ਸਵਰਗਪੁਰੀ ਦੇ ਵਿੱਚ ਰਾਜਾ ਇੰਦਰ ਹੈ ਦੇਵਤਿਆਂ ਸਮੇਤ, ਉਹਨੇ ਸਵਰਗਪੁਰੀ ਨੂੰ ਤਿਆਗ ਦਿੱਤਾ ਹੋਵੇ ਤੇ ਸਵਰਗ ਤਿਆਗ ਕੇ ਆਪਣੇ ਸਾਰੇ ਸਵਰਗ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੇ ਸਮੇਤ ਇੱਥੇ ਧਰਤੀ ਤੇ ਉੱਧਰ ਆਇਆ ਹੋਵੇ। ਭੀਮ ਚੰਦ ਨੂੰ ਇਹ ਦਿਸ ਰਿਹਾ ਵੀ ਜਿਹੜਾ ਉਹ ਸਵਰਗ ਹੈ ਉਹ ਧਰਤੀ ਤੇ ਆ ਗਿਆ, ਜਿਵੇਂ ਉਸ ਸਵਰਗ ਦੇ ਵਿੱਚ ਰਾਜਾ ਇੰਦਰ ਦੇਵਤਿਆਂ ਵਿੱਚ ਰਾਜਾ ਬਣ ਕੇ ਬੈਠਦਾ ਹੈ, ਧਰਤੀ ਦੇ ਇਸ ਸਵਰਗ ਦੇ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਸਿੱਖਾਂ ਰੂਪੀ ਦੇਵਤਿਆਂ ਵਿੱਚ ਦੇਵਤਿਆਂ ਦੇ ਰਾਜੇ ਇੰਦਰ ਬਣ ਕੇ ਬੈਠੇ ਹੋਏ ਨੇ।
ਇੰਦਰ ਸੁਰਨ ਜੁੱਤ ਬਾਸੇ ਉਪਰ,
ਸੋਚਦਾ ਭੀਮ ਚੰਦ ਦੀ ਜਿੰਨੀ ਕੁ ਬੁੱਧੀ ਆ ਉਹਨੇ ਓਨਾ ਕੀ ਸੋਚਣਾ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ, ਸੋਚਦਾ ਆਪਣੇ ਦਿਮਾਗ ਵਿੱਚ ਭੀਮ ਚੰਦ, ਕਹਿੰਦਾ ਲੱਗਦਾ ਹੈ ਵੀ ਦੇਵਤਿਆਂ ਨੇ ਸਵਰਗਪੁਰੀ ਨੂੰ ਛੱਡ ਦਿੱਤਾ ਰਾਜੇ ਇੰਦਰ ਨੇ, ਜਾਂ ਸਵਰਗਪੁਰੀ ਨਹੀਂ ਛੱਡੀ, ਸਵਰਗਪੁਰੀ ਨੂੰ ਲੈ ਕੇ ਕਲਗੀਧਰ ਜੀ ਦੇ ਰੂਪ ਵਿੱਚ ਇਹਨਾਂ ਸਿੱਖਾਂ ਰੂਪੀ ਦੇਵਤਿਆਂ ਦੇ ਸਮੇਤ ਧਰਤੀ ਤੇ ਆ ਕੇ ਵਸਣ ਲੱਗ ਪਿਆ ਹੋਵੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਉਹ ਡੇਰਾ ਇੰਨਾ ਸੁੰਦਰ ਹੈ, ਤੰਬੂ ਇੰਨਾ ਸੁੰਦਰ ਹੈ, ਅੰਦਰ ਜਾਂਦਿਆਂ ਕਹਿੰਦਾ ਇਹ ਤਾਂ ਸਵਰਗ ਧਰਤੀ ਤੇ ਲੈ ਆਉਂਦਾ ਹੈ, ਮਾਨੋ ਇੰਦਰ ਧਰਤੀ ਤੇ ਆ ਗਿਆ ਹੋਵੇ ਸਵਰਗ ਲੈ ਕੇ।
ਆਨੇ ਸੰਗ ਅਰਸ਼ ਕੇ ਐਸ਼,
ਕਹਿੰਦੇ ਜਿਹੜੇ ਅਰਸ਼ਾਂ ਦੇ ਐਸ਼ ਨੇ ਸਵਰਗਾਂ ਦੇ, ਉਹ ਕਲਗੀਧਰ ਜੀ ਇਸ ਧਰਤੀ ਤੇ ਲੈ ਆਏ ਹਨ।
ਭੀਮ ਚੰਦ ਜਾਣੇ ਮਨ ਤੈਸ,
ਰਾਜਾ ਭੀਮ ਚੰਦ ਆਪਣੇ ਮਨ ਚ ਜਾਣ ਰਿਹਾ ਵੀ ਮਾਨੋ ਉਹ ਜਿਹੜਾ ਸਵਰਗ ਉੱਥੇ ਖਬਰੇ ਅਸੀਂ ਜਾਣਾ ਕਿ ਨਹੀਂ ਜਾਣਾ, ਕਲਗੀਧਰ ਜੀ ਨੇ ਸਾਨੂੰ ਜਿਉਂਦਿਆਂ ਜਾਗਦਿਆਂ ਨੂੰ ਇਸ ਧਰਤੀ ਤੇ ਸਵਰਗ ਦੇ ਦਰਸ਼ਨ ਕਰਾ ਦਿੱਤੇ ਹੈ, ਵੀ ਇਹ ਸਵਰਗ ਇੱਥੇ ਹੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਆਹ ਹੀ ਸਵਰਗ ਹੈ, ਸਾਨੂੰ ਇਸ ਸਵਰਗ ਦੇ ਵਿੱਚ ਆਉਣਾ ਪ੍ਰਾਪਤ ਹੋ ਰਿਹਾ, ਸਾਡੇ ਵੱਡੇ ਭਾਗ ਹਨ।
ਹੱਥ ਬੰਦ ਬੰਧਨ ਕੋ ਠਾਨ,
ਭੀਮ ਚੰਦ ਨੇ ਹੱਥ ਜੋੜ ਲਏ, ਇੰਨਾ ਪ੍ਰਭਾਵਿਤ ਹੋਇਆ ਪਾਤਸ਼ਾਹ ਦਾ, ਫਿਰ ਤੰਬੂ ਤਾਂ ਹੈ ਹੀ ਸੁੰਦਰ, ਜਦੋਂ ਕਲਗੀਧਰ ਜੀ ਦਾ ਤਖ਼ਤ ਅਤੇ ਗੁਰਦੇਵ ਨੂੰ ਉਹਦੇ 'ਤੇ ਬੈਠਿਆਂ ਸ਼ੋਭਦੀਕ ਵੇਖਿਆ ਨਾ, ਇਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਵੀ ਹੱਥ ਜੋੜ ਕੇ ਕਲਗੀਧਰ ਜੀ ਦੇ ਚਰਨਾਂ 'ਤੇ ਵਾਰ ਵਾਰ ਮੱਥਾ ਟੇਕੀ ਜਾਵੇ, ਮਹਾਰਾਜ ਨਮਸਕਾਰ ਹੈ ਆਪ ਜੀ ਨੂੰ, ਨਮਸਕਾਰ ਹੈ, ਨਮਸਕਾਰ ਹੈ, ਬਾਰ ਬਾਰ ਸਤਿਗੁਰੂ ਜੀ ਦੇ ਚਰਨਾਂ ਤੇ ਭੀਮ ਚੰਦ ਵੰਦਨਾ ਕਰਨ ਲੱਗਾ।
ਬੈਠਿਓ ਗੁਰ ਕੇ ਨਿਕਟ ਸੁਜਾਨ,
ਸਤਿਗੁਰੂ ਜੀ ਦੇ ਪਾਸ ਕੋਲ ਆ ਕੇ ਬੈਠ ਗਿਆ ਬੜਾ ਸੁਜਾਨ ਸਿਆਣਾ ਬਣ ਕੇ।
ਸਚਿਵ ਮੁਸਾਹਿਬ ਸਭ ਕਰ ਨਮੋ,
ਇਹਦੇ ਜਿੰਨੇ ਵਜ਼ੀਰ ਜਿੰਨੇ ਅਹਿਲਕਾਰ ਉਹ ਆਲੇ ਦੁਆਲੇ ਵੇਖੀ ਜਾਂਦੇ ਵੀ ਇਹ ਕਿਹੜੀ ਜਗ੍ਹਾ ਤੇ ਆ ਗਏ ਸੀ, ਇਹ ਧਰਤੀ ਦਾ ਤਾਂ ਸੁੱਖ ਲੱਗਦਾ ਹੀ ਨਹੀਂ ਪਿਆ, ਇੰਨਾ ਸੁੰਦਰ ਤੰਬੂ ਬਣਿਆ ਹੋਇਆ, ਕਹਿੰਦੇ ਲੱਗਦਾ ਹੀ ਨਹੀਂ ਵੀ ਧਰਤੀ ਤੇ, ਇੱਦਾਂ ਲੱਗਦਾ ਵੀ ਜਿਵੇਂ ਸਵਰਗ ਦੇ ਵਿੱਚ ਹੀ ਬੈਠੇ ਹੋਈਏ। ਕਹਿੰਦੇ ਸਵਰਗ ਦੇ ਵਿੱਚ ਜਿਵੇਂ ਮਣੀਆਂ ਲੱਗੀਆਂ ਹੁੰਦੀਆਂ, ਸਵਰਗ ਦੇ ਵਿੱਚ ਜਿਵੇਂ ਸੋਨੇ ਦੀਆਂ ਕੰਧਾਂ ਹੁੰਦੀਆਂ ਨੇ, ਜਿਹਦੇ ਬਾਰੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨਾ, ਮੋਤੀ ਤਾਂ ਮੰਦਰ ਊਸਰਹਿ ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ। ਕਹਿੰਦੇ ਉਹ ਖੇੜੇ ਧਰਤੀ ਤੇ ਬਣੀ ਹੋਈ ਆ ਸਵਰਗ ਵਾਲੀ, ਕਹਿੰਦੇ ਮੋਤੀ ਚਮਕ ਰਹੇ ਨੇ, ਲੜੀਆਂ ਲਮਕ ਰਹੀਆਂ ਨੇ, ਕਈ ਥਾਵਾਂ ਤੇ ਹੀਰੇ ਕੋਰਦਾਰ ਚਮਕ ਰਹੇ ਨੇ, ਸੋਨੇ ਦੀਆਂ ਕਢਾਈਆਂ ਕੱਢੀਆਂ ਹੋਈਆਂ ਨੇ, ਬਿਲੌਰ ਦੇ ਸ਼ੀਸ਼ੇ ਲੱਗੇ ਹੋਏ ਨੇ। ਉਹ ਹੱਕੇ ਬੱਕੇ ਹੋ ਕੇ ਵੇਖੀ ਜਾਂਦੇ, ਅੱਖਾਂ ਉਹਨਾਂ ਦੀਆਂ ਤੱਡੀਆਂ ਰਹਿ ਗਈਆਂ, ਚੁੰਧਿਆਈਆਂ ਰਹਿ ਗਈਆਂ ਨੇਤਰ ਉਹਨਾਂ ਦੇ।
ਦਰਸ਼ਨ ਕਰ ਬੈਠੇ ਤੈ ਸਮੋ,
ਦਰਸ਼ਨ ਕਰਕੇ ਸਾਰੇ ਵਜ਼ੀਰ ਅਹਿਲਕਾਰ ਬੈਠ ਗਏ ਸਭਾ ਵਿੱਚ।
ਉੱਪਰ ਸਭਨ ਬਿਲੋਚਨ ਲਾਏ,
ਜਦੋਂ ਬੈਠੇ ਤੇ ਬਹਿ ਕੇ ਫਿਰ ਉੱਤੇ ਛੱਤ ਨੂੰ ਵੇਖਣ ਲੱਗ ਪਏ, ਜਿਹੜੀ ਉੱਤੇ ਛੱਤ ਲੱਗੀ ਹੋਈ ਸੀ ਛੱਤ ਵੱਲ ਵੇਖਣ ਲੱਗ ਪਏ।
ਕਾਰ ਅਜਾਇਬ ਤੇ ਬਿਸਮਾਏ,
ਜਦੋਂ ਛੱਤ ਵੇਖੀ ਤੇ ਹੋਰ ਦੰਗ ਹੋ ਗਏ ਵੀ ਛੱਤ ਤੇ ਕਮਾਲ ਦੇ ਸ਼ੀਸ਼ੇ ਲੱਗੇ ਨੇ, ਕਮਾਲ ਦੇ ਹੀਰੇ ਲੱਗੇ ਨੇ, ਮੋਤੀਆਂ ਦੀਆਂ ਲੜੀਆਂ ਲਮਕ ਰਹੀਆਂ ਹਨ। ਵੇਖ ਵੇਖ ਕੇ ਹੈਰਾਨ ਹੋਈ ਜਾ ਰਹੇ ਨੇ ਕਿ ਕਦੇ ਐਸਾ ਤੰਬੂ ਵੇਖਣਾ ਤਾਂ ਕਿਤੇ ਕਦੇ ਸੁਣਿਆ ਵੀ ਨਹੀਂ ਵੀ ਤੰਬੂ ਏਦਾਂ ਦਾ ਵੀ ਬਣ ਸਕਦਾ, ਏਦਾਂ ਦੀਆਂ ਕਨਾਤਾਂ ਵੀ ਬਣ ਸਕਦੀਆਂ ਨੇ, ਏਦਾਂ ਦੀਆਂ ਮੀਨਾਕਾਰੀਆਂ ਵੀ ਹੋ ਸਕਦੀਆਂ ਨੇ। ਹੈਰਾਨ ਹੋ ਕੇ ਹੱਕੇ ਬੱਕੇ ਹੋ ਕੇ ਵੇਖੀ ਜਾਂਦੇ ਨੇ।
ਚਾਲਰ ਚਮਕਤ ਜਗਮਗ ਜ਼ਰੀ,
ਮਹਾਰਾਜ ਜੀ ਦੇ ਉੱਤੇ ਜਿਹੜਾ ਚੰਦੋਆ ਤਣਿਆ ਉਹ ਵੀ ਬਾ ਕਮਾਲ, ਸੋਨੇ ਦੇ ਛੱਬੇ ਮਹਾਰਾਜ ਜੀ ਦੇ ਸੀਸ ਉੱਤੇ ਲਮਕ ਰਹੇ ਨੇ, ਜਿਹਨਾਂ ਸੋਨੇ ਦੇ ਛੱਬਿਆਂ ਵਿੱਚ ਕੀਮਤੀ ਲਾਲ ਤੇ ਨਗ ਜੜੇ ਹੋਏ ਨੇ, ਝਾਲਰਾਂ ਲਮਕ ਰਹੀਆਂ ਨੇ ਜਰੀਦਾਰ ਬੜੇ ਕਮਾਲ ਦੀਆਂ ਸੁੰਦਰ।
ਕਿਤ ਕਿਤ ਲਰਕਤ ਮੁਕਤਨ ਲਰੀ,
ਕਿਤੇ ਕਿਤੇ ਚੰਦੋਏ ਦੇ ਵਿੱਚ ਮੋਤੀਆਂ ਦੀਆਂ ਲੜੀਆਂ ਤੇ ਚਾਂਦੀ ਦੇ ਛੱਬੇ ਲਟਕਦੇ ਦਿਸਦੇ ਨੇ।
ਗੁੱਛੇ ਚੋਬ ਫਰਸ਼ ਕੋ ਦੇਖੇ,
ਗੁੱਛੇ ਲਟਕਦੇ ਮੋਤੀਆਂ ਦੇ ਤੇ ਫਿਰ ਚੋਬਾਂ ਵੇਖਦੇ ਸੋਨੇ ਦੀਆਂ, ਸੋਨੇ ਦੀਆਂ ਚੋਬਾਂ ਲੈ ਕੇ ਚੋਬਦਾਰ ਖੜੇ ਤੇ ਜਿਹੜੀਆਂ ਤੰਬੂ ਨੂੰ ਖੜੀਆਂ ਕਰਨ ਵਾਸਤੇ ਚੋਭਾਂ ਹੁੰਦੀਆਂ ਨੇ ਨਾ ਵਿੱਚ ਵਿਚਕਾਰ, ਅੱਜ ਕੱਲ੍ਹ ਜਿਵੇਂ ਬਾਂਸ ਆਦਿਕ ਲਾਉਂਦੇ ਹੈ, ਉਹ ਜਿਹੜੀ ਚੋਭ ਨੂੰ ਕਿਹਾ ਜਾਂਦਾ, ਉਹ ਚੋਭਾਂ ਵੀ ਕਹਿੰਦੇ ਸੋਨੇ ਦੀਆਂ ਬਣੀਆਂ ਹੋਈਆਂ, ਕੁਝ ਚਾਂਦੀ ਦੀਆਂ ਤੇ ਕੁਝ ਸੋਨੇ ਦੀਆਂ ਚੋਭਾਂ ਹਨ।
ਦੇਸ਼ ਕਾਲ ਗੇ ਬਿਸਰ ਅਸ਼ੇਖੇ,
ਜਦੋਂ ਉੱਥੇ ਬੈਠੇ ਉਹਨਾਂ ਨੂੰ ਭੁੱਲ ਹੀ ਗਈ, ਸੁੱਧ ਬੁੱਧ ਹੀ ਭੁੱਲ ਗਈ। ਦੇਸ਼ ਕਾਲ ਇੱਕ ਐਸੀ ਵਿਸਮਾਦੀ ਅਵਸਥਾ ਹੈ ਜਿੱਥੇ ਜਾ ਕੇ ਕਈ ਵਾਰੀ ਸੁਰਤ ਇੰਨੀ ਚਕਰਤ ਹੋ ਜਾਂਦੀ, ਨਾ ਸਮਾਂ ਚੇਤੇ ਰਹਿੰਦਾ ਤੇ ਨਾ ਹੀ ਉਹ ਜਗ੍ਹਾ ਚੇਤੇ ਰਹਿੰਦੀ ਹੈ ਵੀ ਅਸੀਂ ਬੈਠੇ ਕਿੱਥੇ ਹਾਂ। ਇਹਨਾਂ ਨੂੰ ਸਭ ਨੂੰ ਦੇਸ਼ ਵੀ ਭੁੱਲ ਗਿਆ, ਕਾਲ ਸਮਾਂ ਵੀ ਭੁੱਲ ਗਿਆ ਵੀ ਕਿਹੜੇ ਸਮੇਂ ਵਿੱਚ ਕਿੰਨਾ ਟਾਈਮ ਸਾਨੂੰ ਬੈਠਿਆਂ ਬੀਤ ਗਿਆ। ਇੰਨੇ ਜ਼ਿਆਦਾ ਵਿਸਮਾਦ ਵਿੱਚ ਹੈਰਾਨੀ 'ਚ ਚਲੇ ਗਏ।
ਕਰੇ ਵਿਚਾਰਨ ਅਰਸ਼ ਜੇ ਐਸ,
ਵਿਚਾਰ ਕਰਦੇ ਨੇ ਕਹਿੰਦੇ ਜਿਹੜੇ ਸਵਰਗ ਦੇ ਐਸ਼ ਪ੍ਰਸ ਐਸ਼ ਹਨ, ਸਵਰਗ ਦੇ ਜਿਹੜੇ ਜਿੰਨੇ ਸਾਰੇ ਸੁੱਖ ਹਨ।
ਸੁਰਪਤ ਸੁਰਜੁਤ ਪ੍ਰਾਪਤ ਹੈ,
ਕਹਿੰਦੇ ਦੇਵਤਿਆਂ ਦੇ ਸਮੇਤ ਤੇ ਦੇਵਤਿਆਂ ਦੇ ਰਾਜੇ ਕਲਗੀਧਰ ਜੀ ਦੇ ਸਮੇਤ ਸਾਨੂੰ ਉਹ ਸਾਰੇ ਸਵਰਗ ਦੇ ਸੁੱਖ ਇੱਥੇ ਧਰਤੀ ਤੇ ਪ੍ਰਾਪਤ ਹੋ ਗਏ ਨੇ, ਇੱਥੇ ਬੈਠਿਆਂ ਅਸੀਂ ਸਾਰੇ ਸਵਰਗਾਂ ਦਾ ਸੁੱਖ ਮਾਣ ਲਿਆ।
ਇਤੇ ਉਤ ਦ੍ਰਿਗਨ ਚਲਾਵਤ ਰਹੇ,
ਇੱਧਰ ਉੱਧਰ ਨਿਗਾਹ ਹੀ ਚਲਾਈ ਜਾਂਦੇ, ਸੱਜੇ ਵੇਖਦੇ ਖੱਬੇ ਵੇਖਦੇ ਬਣਤਰ ਵੇਖਦੇ ਨੇ ਤੰਬੂ ਦੀ।
ਲਖੇ ਕੇ ਜਨਮ ਲਾਭ ਹਮ ਲਹੇ,
ਇਹ ਜਾਣਦੇ ਨੇ ਵੀ ਆ ਕੁਝ ਵੇਖ ਕੇ ਅੱਜ ਸਾਡੀ ਜ਼ਿੰਦਗੀ ਧਨ ਹੋ ਗਈ ਹੈ, ਵੇਖਿਆ ਬੜਾ ਕੁਝ ਸੀ ਵਜ਼ੀਰਾਂ ਨੇ ਪਰ ਆਹ ਜਿਹੜਾ ਤੰਬੂ ਵੇਖਿਆ, ਕਨਾਤਾਂ ਵੇਖੀਆਂ ਨੇ, ਇਹ ਦਰਬਾਰ ਦੀ ਬਣਤਰ ਵੇਖੀ ਹੈ, ਕਹਿੰਦੇ ਆਹ ਕੁਝ ਵੇਖ ਕੇ ਹੁਣ ਏਦਾਂ ਲੱਗਦਾ ਵੀ ਅਸੀਂ ਅੱਜ ਅਸਲ ਚੀਜ਼ ਵੇਖੀ, ਹੁਣ ਤੱਕ ਤੇ ਕੂੜ ਕਬਾੜ ਹੀ ਵੇਖਦੇ ਰਹੇ ਹਾਂ। ਜਿੰਨੇ ਮਹਿਲ ਵੇਖੇ ਨੇ ਹੁਣ ਤਾਂ ਹੀ ਕੂੜ ਕਬਾੜ ਹੀ ਸੀ, ਅਸਲ ਵਿੱਚ ਖੇਡ ਤਾਂ ਅੱਜ ਵੇਖੀ ਆ ਅਸੀਂ ਇਸ ਧਰਤੀ ਉੱਤੇ।
ਤੰਬੂ ਸਹਿਤ ਕਨਾਤ ਨਿਹਾਰ,
ਤੰਬੂ ਦੇ ਸਹਿਤ ਸਾਰੀਆਂ ਕਨਾਤਾਂ ਵੇਖੀਆਂ ਹਨ।
ਤਨੀ ਚਾਨਣੀ ਕੋਰਨ ਚਾਰ,
ਚਾਨਣੀ ਤਣੀ ਹੋਈ ਚਕੋਣੀ, ਬੜੀ ਸੁੰਦਰ ਚਾਰ ਕੋਣੀ ਚਾਨਣੀ ਤਣੀ ਹੋਈ ਹੈ।
ਕਿਤਕ ਸਮੇਂ ਲਗ ਧਰ ਕਰ ਮੌਨ,
ਕੁਝ ਸਮਾਂ ਤਾਂ ਬੋਲੇ ਹੀ ਨਹੀਂ। ਰਾਜੇ ਭੀਮ ਚੰਦ ਦੇ ਸਮੇਤ ਜਿੰਨੇ ਵਜ਼ੀਰ ਸਿਪਾਹੀ ਮੌਨ ਹੀ ਹੋ ਗਏ, ਮਾਨੋ ਜਿਵੇਂ ਮੂੰਹ 'ਚ ਜ਼ੁਬਾਨ ਹੀ ਨਾ ਹੋਵੇ, ਹੱਕੇ ਬੱਕੇ ਸੀ, ਬੋਲਿਆ ਹੀ ਨਹੀਂ ਗਿਆ। ਹੈਰਾਨੀ ਦੇ ਨਾਲ ਕੁਝ ਸਮੇਂ ਲਈ ਤਾਂ ਬਿਲਕੁਲ ਹੀ ਚੁੱਪ ਹੋ ਗਏ ਵੀ ਅਸੀਂ ਆ ਕਿੱਥੇ ਗਏ ਹਾਂ, ਇਹ ਕਿਹੜੀ ਥਾਂ ਹੈ, ਕਿਹੜੀ ਜਗ੍ਹਾ ਹੈ, ਕਿੱਥੇ ਅਸੀਂ ਪਹੁੰਚ ਗਏ ਹਾਂ। ਇੰਨੇ ਜ਼ਿਆਦਾ ਹੈਰਾਨ ਹੋਏ ਤੇ ਬੋਲੇ ਹੀ ਨਹੀਂ।
ਮੁੱਦਤ ਹੋ ਦੇਖਿਓ ਚੌਂਕਾਉਣ,
ਬਸ ਖੁਸ਼ ਹੋ ਕੇ ਵੇਖੀ ਜਾਂਦੇ ਨੇ ਸੱਜੇ ਖੱਬੇ ਨਿਗਾਹ ਪਾਰ ਕਰ ਕਰਕੇ।
ਨੈ ਸਤਿਗੁਰ ਪੀ ਕੁਛ ਫੁਰਮਾਇਓ,
ਜਦੋਂ ਇਹ ਚੁੱਪ ਕਰਕੇ ਬੈਠੇ ਰਹੇ ਤੇ ਕਲਗੀਧਰ ਜੀ ਵੀ ਚੁੱਪ ਰਹੇ, ਕੁਝ ਸਮਾਂ ਪਾਤਸ਼ਾਹ ਵੀ ਨਹੀਂ ਬੋਲੇ। ਮਹਾਰਾਜ ਜੀ ਕਹਿੰਦੇ ਵੇਖ ਲੈਣ, ਆਨੰਦ ਲੈ ਲੈਣ ਜਿੰਨਾ ਇਹਨਾਂ ਦੇ ਹਿਰਦੇ ਚ ਬਣਦਾ। ਕੁਝ ਸਮੇਂ ਲਈ ਚੁੱਪ ਉਹ ਵੀ ਬੈਠੇ ਰਹੇ, ਉਹਨਾਂ ਨੂੰ ਚੁੱਪ ਬੈਠਿਆਂ ਵੇਖ ਕੇ ਕਲਗੀਧਰ ਜੀ ਵੀ ਚੁੱਪ ਰਹੇ, ਕੁਝ ਨਹੀਂ ਬੋਲੇ।
ਚਿਤ ਥਿਰ ਪੇ ਇਨ ਇਮ ਲੱਖ ਪਾਇਓ,
ਮਹਾਰਾਜ ਜੀ ਨੇ ਵੇਖਿਆ ਵੀ ਇਹਨਾਂ ਦੇ ਮਨ ਰੁਕ ਗਏ ਨੇ, ਇੱਥੇ ਮਨ ਰੁਕਿਆ ਹੋਇਆ, ਚਿਤ ਰੁਕ ਗਏ ਨੇ, ਬਿਰਤੀਆਂ ਰੁਕ ਗਈਆਂ ਨੇ, ਕਿਉਂਕਿ ਵਿਸਮਾਦ ਦੀ ਅਵਸਥਾ ਵਿੱਚ ਚਿੱਤ ਬਿਰਤੀਆਂ ਮਨ ਸਭ ਰੁਕ ਜਾਂਦੇ ਹਨ। ਜਦੋਂ ਇੱਕ ਐਸੇ ਵਿਸਮਾਦੀ ਤੇ ਅਕਹਿ ਰਸ ਵਿੱਚ ਸੁਰਤ ਜਾਂਦੀ ਹੈ ਨਾ ਖਾਲਸਾ ਜੀ, ਉੱਥੇ ਜਾ ਕੇ ਨਾ ਮਨ ਕੰਮ ਕਰਦਾ ਤੇ ਨਾ ਹੀ ਚਿੱਤ ਬਿਰਤੀਆਂ ਕੰਮ ਕਰਦੀਆਂ ਨੇ, ਮਨ ਵੀ ਰੁਕ ਜਾਂਦਾ, ਚਿੱਤ ਬਿਰਤੀਆਂ ਵੀ ਰੁਕ ਜਾਂਦੀਆਂ ਹਨ। ਮਨ ਉਦੋਂ ਰੁਕਦਾ ਜਦੋਂ ਸਾਧਨਾ ਵਿੱਚ ਅਸੀਂ ਸਾਧਨਾ ਸੰਪੰਨ ਹੋ ਕੇ ਬੈਠੀਏ। ਇੱਥੇ ਰਾਜੇ ਦੇ ਸਮੇਤ ਜਿੰਨੇ ਵਜ਼ੀਰਾਂ ਦਾ ਮਨ ਰੁਕਿਆ, ਇਹ ਕਲਗੀਧਰ ਜੀ ਦੀ ਬਦੌਲਤ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਦੀ ਵਿਸਮਾਦੀ ਖੇਡ ਉਸ ਤੰਬੂ ਦੇ ਰਾਹੀ ਇਹਨਾਂ ਸਭ ਨੇ ਵੇਖੀ ਹੈ ਤੇ ਇਹਨਾਂ ਦਾ ਮਨ ਔਰ ਇਹਨਾਂ ਦੀਆਂ ਚਿੱਤ ਬਿਰਤੀਆਂ ਰੁਕ ਗਈਆਂ ਨੇ। ਮਨ ਰੁਕਿਆ ਵੇਖ ਕੇ, ਚਿੱਤ ਬਿਰਤੀਆਂ ਰੁਕੀਆਂ ਵੇਖ ਕੇ ਕਲਗੀਧਰ ਜੀ ਵੀ ਕੁਝ ਸਮੇਂ ਲਈ ਨਹੀਂ ਬੋਲੇ।
ਭੀਮ ਚੰਦ ਪਿਖ ਨੰਦ ਚੰਦ ਕੋ,
ਕੁਝ ਸਮਾਂ ਬੈਠਣ ਤੋਂ ਬਾਅਦ ਜਦੋਂ ਇਹ ਥੋੜੀ ਜੀ ਸੁੱਧ ਜੀ ਵਿੱਚ ਆਏ, ਰਾਜਾ ਭੀਮ ਚੰਦ ਦੀਵਾਨ ਨੰਦ ਚੰਦ ਜੀ ਨੂੰ ਪੁੱਛਣ ਲੱਗਾ।
ਬੂਜੀ ਲਾਗਤ ਦਰਬ ਬ੍ਰਿੰਦ ਕੋ,
ਰਾਜਾ ਸੀ, ਕਹਿਣ ਲੱਗਾ ਜੀ ਇਹ ਤੰਬੂ ਤੇ ਕਿੰਨੇ ਕੁ ਪੈਸੇ ਲੱਗੇ ਹੈ। ਰਾਜਾ ਭੀਮ ਚੰਦ ਪੁੱਛਦਾ ਭਾਈ ਨੰਦ ਚੰਦ ਨੂੰ, ਕਹਿੰਦਾ ਜੀ ਇਹ ਜਿਹੜਾ ਤੰਬੂ ਬਣਿਆ ਜਿਹਦੇ ਚ ਆਪਾਂ ਬੈਠੇ ਹਾਂ ਸਾਰੇ, ਇਹਦੇ ਤੇ ਕਿੰਨੇ ਪੈਸੇ ਲੱਗੇ ਹਨ।
ਕੌਣ ਦੇਸ਼ ਮੈਂ ਹੋ ਇਸ ਤਿਆਰ,
ਇਹ ਕਿਹੜੇ ਦੇਸ਼ ਵਿੱਚ ਤਿਆਰ ਹੋ ਕੇ ਆਇਆ, ਕਿਹੜੇ ਨਗਰ ਵਿੱਚ ਬਣ ਕੇ ਆਇਆ ਹੈ।
ਇਸ ਸਮ ਦੂਸਰ ਨਹੀਂ ਨਿਹਾਰੋ,
ਮੈਂ ਤੰਬੂ ਬੜੇ ਬੜੇ ਰਾਜਿਆਂ ਕੋਲ ਵੇਖੇ ਨੇ, ਰਾਜਿਆਂ ਦੇ ਘਰੇ ਜੰਮਿਆ, ਪਰ ਏਦਾਂ ਦਾ ਤੰਬੂ ਅੱਜ ਤਾਈਂ ਨਾ ਮੈਂ ਕਦੇ ਵੇਖਿਆ ਤੇ ਨਾ ਸੁਣਿਆ।
ਸੁਣ ਕੇ ਪਛਮ ਦੇਸ਼ ਬਤਾਇਓ,
ਭਾਈ ਨੰਦ ਚੰਦ ਜੀ ਨੇ ਰਾਜੇ ਦੀ ਗੱਲ ਸੁਣ ਕੇ ਦੱਸਿਆ ਵੀ ਪੱਛਮ ਦਿਸ਼ਾ ਦੇ ਵਿੱਚ ਕਾਬਲ ਦੇ ਨਗਰ, ਕਾਬਲ ਨਗਰ ਦੀਆਂ ਸੰਗਤਾਂ ਨੇ
ਤਾਂ ਮਸੰਦ ਤਿਆਰ ਕਰ ਲਿਆਇਓ,
ਉੱਥੋਂ ਦੇ ਜਿਹੜੇ ਗੁਰੂ ਘਰ ਦੇ ਮਸੰਦ ਨੇ ਉਹਨਾਂ ਨੇ ਤੰਬੂ ਤਿਆਰ ਕੀਤਾ ਤੇ ਤਿਆਰ ਕਰਕੇ ਲਿਆਏ ਹਨ।
ਲੱਗਿਓ ਦਰਬ ਇਸ ਲੱਖ 28
ਔਰ ਤਕਰੀਬਨ 2.5 ਲੱਖ ਰੁਪਈਆ ਇਸ ਤੰਬੂ ਦੀ ਬਣਤਰ ਤੇ ਲੱਗਾ, 2.5 ਲੱਖ ਰੁਪਈਆ ਇਸ ਤੰਬੂ ਨੂੰ ਬਣਾਉਣ ਦੇ ਵਿੱਚ ਖਰਚ ਆਇਆ ਹੈ।
ਤਿਤਹੀ ਕਾਰੀਗਰਨ ਬਣਾਈ,
ਉਧਰ ਦੇ ਕਾਰੀਗਰਾਂ ਨੇ ਸਾਰੀ ਚਾਨਣੀ ਇਹ ਸਾਰਾ ਤੰਬੂ ਬਣਾਇਆ, ਇਸ ਆਪਣੇ ਦੇਸ਼ ਵਿੱਚ ਪੰਜਾਬ ਦੇਸ਼ ਵਿੱਚ ਇਸ ਪਾਸੇ ਇੱਦਾਂ ਦੀਆਂ ਚੀਜ਼ਾਂ ਨਹੀਂ ਬਣਦੀਆਂ, ਇਹ ਚਾਨਣੀ ਇਹ ਤੰਬੂ ਇਹ ਕਨਾਤਾਂ ਇਹ ਉਸੇ ਦੇਸ਼ ਕਾਬਲ ਤੋਂ ਬਣ ਕੇ ਤਿਆਰ ਹੋ ਕੇ ਆਇਆ, ਉੱਧਰ ਦੇ ਕਾਰੀਗਰਾਂ ਨਹੀਂ ਬਣਾਇਆ।
ਨੈ ਇਸ ਦੇਸ਼ ਬਣਾਵੇ ਕੋਈ,
ਏਦਾਂ ਦਾ ਤੰਬੂ ਏਦਾਂ ਦੀਆਂ ਕਨਾਤਾਂ ਏਦਾਂ ਦੀ ਚਾਨਣੀ ਜੋ ਵੀ ਤੁਸੀਂ ਇਹ ਬਣਤਰ ਵੇਖ ਰਹੇ ਹੋ, ਆਪਣੇ ਇਸ ਦੇਸ਼ ਦੇ ਵਿੱਚ ਕੋਈ ਕਾਰੀਗਰ ਏਦਾਂ ਦੀ ਚੀਜ਼ ਨਹੀਂ ਬਣਾਉਂਦਾ।
ਇੱਕ ਨੌ ਰੰਗ ਟਿਗ ਸਾਹਮਣੇ ਸੋਈ,
ਇੱਕ ਤੰਬੂ ਔਰੰਗਜ਼ੇਬ ਬਾਦਸ਼ਾਹ ਲਈ ਬਣ ਕੇ ਗਿਆ ਉੱਥੋਂ, ਪਰ ਉਹ ਵੀ ਇਹੋ ਜਿਹਾ ਨਹੀਂ ਬਣਿਆ, ਇਹ ਉਹਦੇ ਨਾਲੋਂ ਵੀ ਵੱਧ ਲਾਗਤ ਨਾਲ ਤਿਆਰ ਹੋਇਆ। ਕਹਿੰਦੇ ਇੱਕ ਤੰਬੂ ਏਦਾਂ ਦਾ ਬਣ ਕੇ ਔਰੰਗੇ ਕੋਲ ਗਿਆ, ਪਰ ਆਹ ਤੰਬੂ ਜਿਹੜਾ ਤੂੰ ਵੇਖ ਰਿਹਾ ਭੀਮ ਚੰਦ ਕਲਗੀਧਰ ਜੀ ਦਾ ਤੰਬੂ, ਇਹਦੇ ਵਰਗਾ ਉਹ ਵੀ ਨਹੀਂ ਬਣਿਆ, ਇਹਦੇ ਤੇ ਉਹਦੇ ਤੋਂ ਵੀ ਵੱਧ ਪੈਸਾ ਲੱਗਾ, ਵੱਧ ਮਿਹਨਤ ਲੱਗੀ ਹੈ।
ਨਿਰਪ ਕਹਿ ਇਤੋ ਦਰਬ ਪੀ ਥੋਰਾ,
ਭੀਮ ਚੰਦ ਕਹਿੰਦਾ ਇਹ ਜਿਹੋ ਜੀ ਬਣਤਰ ਦਾ ਬਣਿਆ ਨੰਦ ਚੰਦ ਜੀ, 2.5 ਲੱਖ ਰੁਪਈਆ ਵੀ ਥੋੜਾ ਇਹਦਾ, ਕਹਿੰਦਾ ਇਹਦਾ ਤਾਂ 2.5 ਲੱਖ ਰੁਪਈਆ ਵੀ ਥੋੜਾ, ਜਿਹੋ ਜੀ ਇਹ ਚੀਜ਼ ਬਣ ਕੇ ਤਿਆਰ ਹੋਈ ਹੈ, ਜਿੱਦਾਂ ਦੀ ਇਹ ਬਣਾਵਟ ਬਣੀ ਹੈ, ਮੈਂ ਤਾਂ ਕਹਿਣਾ 2.5 ਲੱਖ ਵੀ ਥੋੜਾ ਲੱਗਾ ਹੈ।
ਬਣਿਓ ਅਜਾਇਬ ਬਰ ਚੌਕੋਰਾ,
ਅਜਾਇਬ ਹੈ ਚੌਕੋਣਾ ਬਣਿਆ ਹੋਇਆ।
ਸੁਣੋ ਗਿਰੇਸ਼ਵਰ ਗੁਰ ਕਰ ਜੋਈ,
ਭਾਈ ਨੰਦ ਚੰਦ ਜੀ ਬੋਲੇ ਕਹਿੰਦੇ ਹੇ ਭੀਮ ਚੰਦ ਸੁਣ, ਜਿਹੜਾ ਸਤਿਗੁਰਾਂ ਦਾ ਦਰ ਘਰ ਹੈ,
ਕਮਤੀ ਕਿਸੋ ਬਾਤ ਨੇ ਕੋਈ,
ਸਤਿਗੁਰਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕਿਸੇ ਵਸ ਦੀ ਕੋਈ ਕਮੀ ਨਹੀਂ।
ਚੌ ਦਿਸ਼ ਤੇ ਸਾਗਰ ਲਗ ਅਵਨੀ,
ਚੌ ਦਿਸ਼ਾਵਾਂ ਵਿੱਚ ਸਾਗਰ ਪਰਯੰਤ ਜਿਤਨੀ ਧਰਤੀ ਹੈ,
ਚਲੀ ਆਏ ਵਸਤੂ ਗਨ ਰਵਨੀ,
ਉਹਨਾਂ ਚਾਰੇ ਦਿਸ਼ਾਵਾਂ ਦੀਆਂ ਧਰਤੀਆਂ ਤੇ ਜਿਹੜੀ ਜਿਹੜੀ ਕੋਈ ਵਸਤ ਕੀਮਤੀ ਹੁੰਦੀ ਹੈ, ਉਹਨਾਂ ਧਰਤੀਆਂ ਤੇ ਰਹਿਣ ਵਾਲੇ ਗੁਰੂ ਕੇ ਸਿੱਖ ਉਸੇ ਦੇਸ਼ ਦੀ ਉਸ ਧਰਤੀ ਦੀ ਜਿਹੜੀ ਕੋਈ ਬਹੁ ਕੀਮਤੀ ਬਹੁ ਮੁੱਲੀ ਵਸਤੂ ਹੁੰਦੀ ਹੈ ਉਹ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੁੰਦੇ ਹਨ।
ਆਦਿ ਸਿੰਗਲਾ ਦੀਪ ਜਲਦ ਮੈਂ,
ਸਿੰਗਲਾ ਦੀਪ ਟਾਪੂ ਤੋਂ ਲੈ ਕੇ ਹੋਰ ਜਿੰਨੇ ਟਾਪੂਆਂ ਤੇ ਗੁਰੂ ਕੇ ਸਿੱਖ ਵਸਦੇ ਨੇ,
ਗੁਰ ਸਿੱਖ ਆਨਤ ਸੁਦ ਲੈ ਜੈ ਕੇ,
ਜਿੱਥੇ ਜਿੱਥੇ ਕਿਸੇ ਸਿੱਖ ਨੂੰ ਖਬਰ ਮਿਲਦੀ ਹੈ ਵੀ ਫਲਾਣੇ ਦੇਸ਼ ਵਿੱਚ ਫਲਾਣੇ ਟਾਪੂ ਤੇ ਆਹ ਚੀਜ਼ ਮਿਲਦੀ ਹੈ, ਸਿੱਖ ਕੇਵਲ ਉਸ ਵਸਤੂ ਨੂੰ ਖਰੀਦਣ ਲਈ ਉੱਥੇ ਪਹੁੰਚ ਜਾਂਦੇ ਨੇ ਕਿ ਉੱਥੋਂ ਵਸਤੂ ਲੈ ਕੇ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਹਾਜ਼ਰ ਕਰੀਏ। ਇੰਨੀ ਇੰਨੀ ਪ੍ਰੇਮ ਦੀ ਖੇਡ ਵਾਲੇ ਗੁਰੂ ਕੇ ਸਿੱਖ ਨੇ।
ਏਵ ਬਿਲੋਕਤ ਬੋਲਤ ਜੋਲੋ,
ਕਹਿੰਦੇ ਏਦਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ
ਆਇਓ ਝੂਲਤ ਕੁੰਚਰ ਤੋਲੋ,
ਇਹਨੇ ਨੂੰ ਉਹ ਪ੍ਰਸ਼ਾਦੀ ਹਾਥੀ ਵੀ ਝੂਲਦਾ ਝੂਲਦਾ ਆ ਪਹੁੰਚਿਆ। ਗੱਲਾਂ ਬਾਤਾਂ ਹੋ ਹੀ ਰਹੀਆਂ ਸਨ, ਤੰਬੂ ਦਾ ਜਿਹੜਾ ਦਰਵਾਜ਼ਾ ਸੀ ਵੱਡਾ ਸੀ ਉਹਦੇ ਵਿੱਚੋਂ ਹੀ ਕਹਿੰਦੇ ਜਿਹੜਾ ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਉਹ ਅੰਦਰ ਹੀ ਲੈ ਆਂਦਾ।
ਸਭ ਬਿਦ ਸੁੰਦਰ ਸਜਤ ਸ਼ਿੰਗਾਰਾ,
ਕਹਿੰਦੇ ਹਾਥੀ ਵੀ ਕਾਹਦਾ ਏਦਾਂ ਜਾਪਦਾ ਵੀ ਇੰਦਰਪੁਰੀ ਤੋਂ ਐਰਾਵਤ ਹਾਥੀ ਉੱਤਰ ਆਇਆ ਹੋਵੇ, ਸਰਵ ਪ੍ਰਕਾਰ ਨਾਲ ਹਾਥੀ ਨੂੰ ਸ਼ਿੰਗਾਰਿਆ ਹੋਇਆ।
ਖਰੇ ਹੋਏ ਕਰ ਬੰਧਨ ਤਾਰਾ,
ਕਹਿੰਦੇ ਖਲੋ ਕੇ ਨਾ ਪਹਿਲਾਂ ਦੋਵਾਂ ਪੈਰਾਂ ਤੇ ਅਗਲੇ ਦੋ ਪੋਟ ਜੋੜ ਕੇ ਹਾਥੀ ਨੇ ਮਹਾਰਾਜ ਜੀ ਨੂੰ ਬੰਦਨਾ ਕੀਤੀ, ਹੱਥ ਜੋੜੇ, ਫਿਰ ਥੱਲੇ ਜ਼ਮੀਨ ਤੇ ਸੀਸ ਰੱਖ ਕੇ ਮੱਥਾ ਟੇਕਿਆ।
ਜਿਤ ਕਰੋ ਟਕਾ ਕੇਰੇ ਅਕਾਰਾ,
ਭੀਮ ਚੰਦ ਤੇ ਉਹਦੇ ਵਜ਼ੀਰ ਵੇਖ ਰਹੇ ਨੇ ਹਾਥੀ ਨੂੰ, ਪਹਿਲਾਂ ਤੰਬੂ ਵੇਖ ਕੇ ਹੈਰਾਨ ਹੋਇਆ, ਹੁਣ ਹਾਥੀ ਵੇਖ ਕੇ ਹੋਰ ਹੈਰਾਨ ਵੀ ਮੱਥੇ ਤੇ ਰੋਟੀ ਦੇ ਆਕਾਰ ਜਿੰਨਾ ਚਿੱਟਾ ਰੰਗ, ਜਿਵੇਂ ਰੋਟੀ ਹੁੰਦੀ ਆ ਏਦਾਂ ਚਿੱਟਾ ਰੰਗ ਮੱਥੇ ਦੇ ਉੱਤੇ ਹੈ।
ਸ਼ੋਭਤ ਤਿਤਕ ਸੁਪੈਦ ਲਿਲਾਰਾ,
ਰੋਟੀ ਦੇ ਆਕਾਰ ਜਿੰਨਾ ਗੋਲਾਕਾਰ ਚੱਕਰ ਚਿੱਟੇ ਰੰਗ ਦਾ ਹਾਥੀ ਦੇ ਮੱਥੇ ਤੇ ਪਹਿਲੀ ਵਾਰ ਬਣਿਆ ਵੇਖਿਆ।
ਤੈਂਤੇ ਤਾਰ ਤਰੇ ਕੋ ਚੀਨੀ,
ਉਸੇ ਗੋਲਾਕਾਰ ਚੱਕਰ ਦੇ ਵਿੱਚੋਂ ਇੱਕ ਚਿੱਟੇ ਰੰਗ ਦੀ ਧਾਰੀ ਸੁੰਡ ਦੇ ਉੱਤੇ ਦੀ ਜਾ ਰਹੀ ਹੈ।
ਸਿੱਤ ਹੀ ਚਲੀ ਜਹਾਂ ਲੱਗ ਬੀਨੀ,
ਕਹਿੰਦੇ ਜਿੱਥੇ ਤੱਕ ਸੁੰਡ ਦੀ ਅਖੀਰਲਾ ਸਿਰਾ ਹੈ, ਜਿੱਥੇ ਨੱਕ ਹੁੰਦੀ ਹੈ ਸੁੰਡ ਦੇ ਅਗਲੇ ਬੰਨੇ, ਉੱਥੇ ਤੱਕ ਕਹਿੰਦੇ ਉਹ ਚਿੱਟੀ ਧਾਰੀ ਥੱਲੇ ਨੂੰ ਆ ਰਹੀ ਹੈ।
ਅਪਰ ਸ਼ਿੰਗਾਰ ਹਜ਼ਾਰ ਨਕੇਰਾ,
ਕਹਿੰਦੇ ਫਿਰ ਹਾਥੀ ਤਾਂ ਹੈ ਹੀ ਕੀਮਤੀ, ਜਿਹੜਾ ਉੱਤੇ ਸ਼ਿੰਗਾਰ ਕੀਤਾ ਉਹ ਵੀ ਹਜ਼ਾਰਾਂ ਲੱਖਾਂ ਰੁਪਿਆਂ ਦਾ, ਜਿਹੜਾ ਹੋਦਾ ਪਾਇਆ ਸੋਨੇ ਦਾ, ਝੁੱਲਾਂ ਪਾਈਆਂ ਨੇ ਕਮਾਲ ਦੀਆਂ, ਕਹਿੰਦੇ ਹਜ਼ਾਰਾਂ ਲੱਖਾਂ ਰੁਪਿਆ ਦਾ ਤਾਂ ਸ਼ਿੰਗਾਰ ਹੀ ਕੀਤਾ ਹੋਇਆ ਹਾਥੀ ਤੇ।
ਗਜ ਗਾਹਨ ਜੁੱਤ ਦੀਪਤ ਬਡੇਰਾ,
ਗਜ ਗਾਹ ਲਾਈ ਹੋਈ ਹਾਥੀ ਦੇ ਉੱਤੇ ਬੜੀ ਪ੍ਰਕਾਸ਼ਮਾਨ ਹੋ ਰਹੀ ਹੈ ਸੋਨੇ ਦੀ।
ਭੀਮ ਚੰਦ ਅਵ ਲੋਕ ਗਿਅੰਦ,
ਕਹਿੰਦੇ ਰਾਜੇ ਭੀਮ ਚੰਦ ਨੇ ਜਦੋਂ ਹਾਥੀ ਵੇਖਿਆ,
ਭਯੋ ਹਿਰਦੇ ਮੈਂ ਹਰਖ ਬਿਲੰਦ,
ਬੜਾ ਖੁਸ਼ ਤੇ ਬੜਾ ਪ੍ਰਸੰਨ ਹੋਇਆ।
ਬਿਕਸਿਓ ਬਦਨ ਅਜਾਇਬ ਨਾਨਾ,
ਇਹਦਾ ਚਿਹਰਾ ਖਿੜ ਗਿਆ ਅਜਾਇਬ ਵਸਤੂਆਂ ਵੇਖ ਕੇ।
ਅਧਿਕ ਦੂਰ ਤੇ ਕਿਨਹੂ ਆਨਾ,
ਕਹਿਣ ਸੋਚਦਾ ਵੀ ਕਿਤੇ ਦੂਰੋਂ ਚੱਲ ਕੇ ਆਇਆ ਜਾਪਦਾ ਇਹ ਹਾਥੀ।
ਸ਼੍ਰੀ ਕਲਗੀ ਧਰ ਤਬੇ ਉਚਾਰਾ,
ਕਲਗੀ ਧਰ ਜੀ ਬੋਲੇ ਕਹਿਣ ਲੱਗੇ,
ਇੱਕ ਤੋ ਗਜ ਕੋ ਅਜਬੇ ਆਕਾਰਾ,
ਮਹਾਰਾਜ ਜੀ ਕਹਿੰਦੇ ਭੀਮ ਚੰਦ ਇੱਕ ਤਾਂ ਇਹੋ ਜਿਹੇ ਆਕਾਰ ਵਾਲਾ ਹਾਥੀ ਮਿਲਦਾ ਨਹੀਂ, ਜਿੰਨਾ ਕਿ ਇਹਦਾ ਆਕਾਰ ਹੈ, ਇੰਨੇ ਆਕਾਰ ਦੇ ਹਾਥੀ ਹੁੰਦੇ ਨਹੀਂ।
ਗੁਣ ਗੁਣ ਗਨ ਕੋ ਇਸਮੈ ਲਈਅਤ,
ਇਹਦੇ ਚ ਗੁਣ ਬੜੇ ਨੇ ਹਾਥੀ ਵਿਚ।
ਕਰੇ ਕਾਰ ਜੋ ਮੁਖ ਤੇ ਕਈਅਤ,
ਇਹਨੂੰ ਜੋ ਮੂੰਹ ਕਹਿ ਦੀਏ ਉਹੀ ਕੰਮ ਕਰਦਾ ਹੈ ਮੰਨ ਕੇ।
ਸਭ ਮਤ ਯੁਤ ਚਤੁਰਾਈ ਵਿਸ਼ੇਖ,
ਇਹਦੇ ਚ ਬੜੀ ਮਤ ਤੇ ਅਕਲ ਹੈ, ਬੜੀ ਚਤੁਰਾਈ ਹੈ।
ਜਿਮ ਮਾਨੁਖ ਕੀ ਲਖੀਏ ਅਸ਼ੇਖ,
ਜਿਵੇਂ ਕੋਈ ਬੰਦਾ ਸਮਝਦਾਰ ਹੁੰਦਾ ਏਦਾਂ ਇਹ ਹਾਥੀ ਸਮਝਦਾ ਜਾਨਵਰ ਹੈ।
ਸੁਨ ਗੁਰ ਬਾਣੀ ਗਿਰਪਤ ਬੋਲਾ,
ਸੁਣ ਕੇ ਬੋਲਿਆ ਰਾਜਾ ਭੀਮ ਚੰਦ।
ਇਹ ਕੁੰਚਰ ਪ੍ਰਭ ਅਹੋ ਅਮੋਲਾ,
ਕਹਿਣ ਲੱਗਾ ਮਹਾਰਾਜ ਹਾਥੀ ਬੜਾ ਅਮੋਲਕ ਹੈ।
ਜਿਨਕੇ ਸਮ ਦੂਸਰ ਨੇ ਓਰ,
ਇਹਦੇ ਵਰਗਾ ਮੈਂ ਕਦੇ ਕੋਈ ਹੋਰ ਹਾਥੀ ਨਹੀਂ ਵੇਖਿਆ।
ਦੇਸ਼ ਵਿਦੇਸ਼ ਅਨੇਕੇ ਠੋਰ,
ਦੇਸ਼ਾਂ ਵਿਦੇਸ਼ਾਂ ਚ ਅਨੇਕਾਂ ਥਾਵਾਂ ਉੱਤੇ
ਅਦਭੁਤ ਗੁਣ ਹੈ ਜਥਾ ਬਤਾਵੋ।
ਮਹਾਰਾਜ ਇਹਦੇ ਤੁਸੀਂ ਕਹਿੰਦੇ ਗੁਣ ਵੀ ਬੜੇ ਅਦਭੁਤ ਹਨ।
ਕਿਰਪਾ ਧਾਰ ਕਰ ਸਭ ਦਿਖਰਾਵੋ,
ਮਹਾਰਾਜ ਕਿਰਪਾ ਕਰੋ ਇਹਦੇ ਗੁਣ ਵੀ ਵਿਖਾਓ, ਮੈਨੂੰ ਵੀ ਇਹ ਕੀ ਕਰਦਾ ਹੈ।
ਚੋਰ ਕਰੀ ਕਰ ਮੈਂ ਪਕੜਾਇਓ,
ਸਾਰਾ ਪਾ ਕੇ ਕਹਿੰਦੇ ਸੇਵਾਦਾਰ ਨੇ ਇੱਕ ਚੋਰ ਹਾਥੀ ਦੀ ਸੁੰਡ ਚ ਫੜਾਇਆ।
ਗੁਰ ਟਿਗ ਪਾਛੇ ਖਰੇ ਚੁਲਾਇਓ,
ਅਲਗੀ ਧਰ ਜੀ ਦੇ ਪਿਛਲੇ ਪਾਸੇ ਹਾਥੀ ਜਾ ਕੇ ਤੇ ਚੋਰ ਚੁਲਾਣ ਲੱਗ ਪਿਆ ਬੜੇ ਪ੍ਰੇਮ ਨਾਲ।
ਪੁਨ ਜਲ ਚਾਰੀ ਕਰ ਗਹਿਵਾਈ,
ਫਿਰ ਕਹਿੰਦੇ ਪਾਣੀ ਦੀ ਜਿਹੜੀ ਸੁਰਾਹੀ ਹੁੰਦੀ ਉਹ ਫੜਾ ਦਿੱਤੀ ਹਾਥੀ ਦੀ ਸੁੰਡ ਵਿੱਚ।
ਸਮ ਸੇਵਕ ਕੇ ਚਰਨ ਧੁਆਈ,
ਜਿਵੇਂ ਕੋਈ ਸੇਵਾਦਾਰ ਚਰਨ ਧਵਾਉਂਦਾ ਏਦਾਂ ਕਲਗੀਧਰ ਜੀ ਦੇ ਚਰਨ ਧਵਾਉਣ ਲੱਗ ਪਿਆ।
ਪਟ ਕੋ ਪਕਰ ਪਹੁੰਚ ਨਾ ਕਰੇ,
ਫਿਰ ਕੱਪੜੇ ਨਾਲ ਚਰਨ ਪੁੰਜਣ ਲੱਗ ਪਿਆ।
ਪਨਹੀ ਝਾੜ ਅਗਾਰੀ ਤਰੇ,
ਸਤਿਗੁਰਾਂ ਦੇ ਚਰਨਾਂ ਦਾ ਜੋੜਾ ਝਾੜ ਕੇ ਤੇ ਬੜੇ ਟਕਾ ਕੇ ਗੁਰੂ ਚਰਨਾਂ ਚ ਰੱਖਿਆ।
ਹੁਣ ਸਤਿਗੁਰ ਗਏ ਘਰ ਤਨ ਖਾਥਾ,
ਫਿਰ ਕਲਗੀਧਰ ਜੀ ਨੇ ਕਮਾਨ ਆਪਣੇ ਹੱਥ ਵਿੱਚ ਪਕੜੀ।
ਸਰਬਗਰਾਏ ਐਂਚ ਬਲ ਸਾਥਾ,
ਬਲ ਨਾਲ ਤੀਰ ਚਲਾਏ।
ਕੁੰਚਰ ਕੋ ਦਿਖਰਾਏ ਚਲਾਏ,
ਵਿਖਾ ਕੇ ਚਲਾਏ ਹਾਥੀ ਨੂੰ ਵੀ ਕਿੱਧਰ ਨੂੰ ਤੀਰ ਗਏ ਹਨ।
ਬੀਚ ਲੱਛ ਕੇ ਤਾਕ ਲਗਾਏ,
ਨਿਸ਼ਾਨਿਆਂ ਵਿੱਚ ਤੱਕ ਤੱਕ ਕੇ ਚਲਾਏ।
ਸ਼ੂੰਕਰ ਜਾਤ ਸਰਪ ਸਮ ਖਪਰੇ,
ਪਾਤਸ਼ਾਹ ਦੇ ਚਾਰ ਉਂਗਲ ਖਪਰੇ ਤੀਰ ਵੇਖ ਕੇ ਭੀਮ ਚੰਦ ਨੂੰ ਹੌਲ ਪਈ ਜਾਣ, ਏਦਾਂ ਦੇ ਤੀਰ ਚਲਾਉਂਦੇ ਆਏ ਤੇ ਵੇਖ ਵੇਖ ਕੇ ਦੰਗ ਹੋਈ ਜਾਂਦਾ। ਤੇ ਉਹ ਤੀਰ ਜਦੋਂ ਛੂਕਦੇ ਹੋਏ ਗਏ,
ਕੀ ਹਰ ਹਤੇ ਕਹਾ ਨਰ ਬਪਰੇ,
ਭੀਮ ਚੰਦ ਸੋਚਦਾ ਮਨ ਹੀ ਮਨ ਵੀ ਨਾ ਤੀਰਾਂ ਨਾਲ ਸ਼ੇਰ ਵੀ ਮਾਰ ਦੇਣ, ਹਾਥੀ ਵੀ ਮਾਰ ਦੇਣ, ਬੰਦਾ ਤਾਂ ਕੀ ਖੜੇਗਾ ਇਹਨਾਂ ਤੀਰਾਂ ਦੇ ਸਾਹਮਣੇ।
ਪੁਨ ਕੁੰਚਰ ਕੋ ਇਸ਼ਾਰਤ ਕੀਨ,
ਕਹਿੰਦੇ ਜਦੋਂ ਤੀਰ ਚਲਾਏ ਤੇ ਫਿਰ ਇਸ਼ਾਰਾ ਕੀਤਾ ਪ੍ਰਸ਼ਾਦੀ ਹਾਥੀ ਨੂੰ।
ਗਮਨੋ ਆਨ ਬਾਨ ਕੋ ਬੀਨ,
ਜਾ ਜਾ ਕੇ ਤੀਰ ਇਕੱਠੇ ਕਰਕੇ ਲਿਆ।
ਚਪਲ ਚਾਲ ਤੇ ਚਲਿਓ ਸੁਹਾਵਤ,
ਹਾਥੀ ਬੜੀ ਤੇਜ਼ੀ ਨਾਲ ਦੌੜ ਕੇ ਗਿਆ।
ਗਰ ਕੀ ਕਿੰਕਨ ਅਲਪ ਬਜਾਵਤ,
ਉਹਦੇ ਪੈਰਾਂ ਚ ਝਾਂਜਰਾਂ ਪਾਈਆਂ ਹੋਈਆਂ ਹਾਥੀ ਦੇ ਖੜਕਦੀਆਂ ਜਾਂਦੀਆਂ ਨੇ।
ਕੰਚਨ ਚੂੜ ਦਸਨ ਮੈਂ ਪਾਏ,
ਉਹਦੇ ਦੰਦਾਂ ਚ ਸੋਨੇ ਦੇ ਚੂੜੇ ਪਾਏ ਚਮਕ ਰਹੇ ਹਨ।
ਰਜਤ ਸ਼੍ਰਿੰਖਲਾ ਪਾਏ ਸੁਹਾਏ,
ਪੈਰਾਂ ਵਿੱਚ ਚਾਂਦੀ ਦੀਆਂ ਸੰਗਲ ਪਾਏ, ਉਹ ਵੱਖਰੇ ਸ਼ੋਭਨੀਕ ਹੋ ਰਹੇ ਨੇ।
ਉਤਲਾਵਤ ਪਹੁੰਚੀ ਉਤੇ ਜਾਈ,
ਬੜੀ ਕਾਲੀ ਨਾਲ ਜਿੱਥੇ ਤੀਰ ਡਿੱਗੇ ਉੱਥੇ ਪਹੁੰਚਿਆ।
ਗੱਡੇ ਖਰੇ ਜੈ ਸਰ ਸਮੁਦਾਈ,
ਤੀਰ ਗੱਡੇ ਖੜੇ ਸਨ।
ਬੀਨ ਬੀਨ ਬੀਨੀ ਸੰਗ ਬਾਨਾ,
ਆਪਣੀ ਸੁੰਡ ਦੇ ਨਾਲ ਸਾਰੇ ਤੀਰ ਚੁਣ ਕੇ ਇਕੱਠੇ ਕੀਤੇ।
ਕਰੇ ਬਟੋਰਨ ਜਿਸ ਬਰ ਬਾਨਾ,
ਜਿੱਥੇ ਜਿੱਥੇ ਤੀਰ ਸਨ ਉੱਥੋਂ ਸਾਰੇ ਤੀਰ ਇਕੱਠੇ ਕਰ ਲਏ।
ਆਨ ਪ੍ਰਭੂ ਕੇ ਆਗੇ ਤਰੇ,
ਆ ਕੇ ਕਲਗੀਧਰ ਜੀ ਦੇ ਸਨਮੁਖ ਰੱਖ ਦਿੱਤੇ।
ਕਰ ਬਸਤਰ ਪਹੁੰਚਬੋ ਕਰੇ,
ਕਹਿੰਦੇ ਤੀਰ ਜਿਹੜੇ ਨੇ ਉਹ ਕੱਪੜੇ ਨਾਲ ਸਾਫ ਕੀਤੇ, ਜਿਹੜਾ ਉਹਨਾਂ ਨੂੰ ਮਿੱਟੀ ਘੱਟਾ ਲੱਗਾ ਸੀ ਉਹ ਵੀ ਸਾਫ ਕੀਤੇ।
ਨਿਜ ਨਿਖੰਗ ਮੈਂ ਪੁਨ ਸਭ ਪਾਏ,
ਮਹਾਰਾਜ ਜੀ ਨੇ ਉਹ ਤੀਰ ਚੁੱਕ ਕੇ ਆਪਣੇ ਪੱਥੇ ਵਿੱਚ ਪਾ ਲਏ।
ਹੀਰ ਗ੍ਰੇਸ਼ਵਰ ਸਭ ਬਿਸਮਾਏ,
ਚੰਦ ਤੇ ਉਹਦੇ ਅਹਿਲਕਾਰ ਵੇਖ ਕੇ ਹੈਰਾਨ ਹੋ ਗਏ।
ਇਮ ਸਰੂਪ ਐਸ਼ਵਰਜ ਨਿਹਾਰਾ,
ਸਤਿਗੁਰਾਂ ਦਾ ਸਰੂਪ ਤੇ ਐਸਾ ਐਸ਼ਵਰਜ ਵੇਖਿਆ।
ਮਨੋ ਸਿੱਖ ਮੈਂ ਰਿਦੇ ਵਿਚਾਰਾ,
ਸੋਚਦਾ ਵੀ ਮੈਂ ਇਹਨਾਂ ਦਾ ਸਿੱਖ ਨਾ ਬਣ ਜਾ, ਸੋਚਦਾ ਵੀ ਮੈਂ ਇਹਨਾਂ ਦਾ ਸਿੱਖ ਨਾ ਬਣ ਜਾਵਾ।
ਜਿਨ ਕੋ ਅਸ ਪ੍ਰਤਾਪ ਜਗ ਸਾਰੇ,
ਇਹਨਾਂ ਦਾ ਏਡਾ ਵੱਡਾ ਪ੍ਰਤਾਪ ਹੈ ਜਗਤ ਵਿੱਚ,
ਕਰਾਮਾਤ ਸਾਹਿਬ ਗੁਣ ਪਾਰੇ,
ਕਰਾਮਾਤਾਂ ਦੇ ਸਾਹਿਬ ਤੇ ਗੁਣਾਂ ਵਿੱਚ ਭਾਰੇ ਗੁਰੂ ਹਨ,
ਲੋਕ ਪਰਲੋਕ ਸਹਾਇਕ ਹੋਈ,
ਇਹ ਲੋਕ ਪਰਲੋਕ ਚ ਮੇਰੀ ਸਹਾਇਤਾ ਕਰਨਗੇ,
ਦਰਸ਼ਨ ਤੇ ਅਗ ਰਹੇ ਨ ਕੋਈ,
ਇਹਨਾਂ ਦੇ ਦਰਸ਼ਨ ਕਰਕੇ ਪਾਪ ਨਸ ਜਾਂਦੇ ਹਨ,
ਹਿਮ ਚਿਤਵਤ ਬਹੁ ਬਾਤਨ ਕਰੀ,
ਇੱਦਾਂ ਗੱਲਾਂ ਕਰਦਾ ਨਾਲੇ ਸੋਚਦਾ ਵੀ ਇਹਨਾਂ ਦਾ ਸਿੱਖ ਬਣ ਜਾਵਾ,
ਬੈਠੇ ਰਹੇ ਗੁਰੂ ਖੱਟ ਕਰੀ,
ਕਲਗੀਧਰ ਜੀ ਬੈਠੇ ਰਹੇ ਤਕਰੀਬਨ 6 ਘੜੀਆਂ ਬੀਤ ਗਈਆਂ,
ਰੁੱਖ ਲੱਖ ਭੀਮ ਚੰਦ ਕਰ ਨਮੋ,
ਸਤਿਗੁਰਾਂ ਦਾ ਰੁੱਖ ਵੇਖ ਕੇ ਭੀਮ ਚੰਦ ਹੁਣ ਉੱਠਿਆ ਮੱਥਾ ਟੇਕਿਆ,
ਉੱਠਿਓ ਸਭਾ ਤੇ ਚੱਲ ਤੇ ਸਮੋ,
ਸਭਾ ਵਿੱਚੋਂ ਉੱਠ ਕੇ ਚੱਲ ਪਿਆ,
ਅੰਤਰਜਾਮੀ ਗੁਰੂ ਵਿਚਾਰਾ,
ਕਲਗੀਧਰ ਜੀ ਨੇ ਸੋਚਿਆ ਅੰਤਰਜਾਮੀ ਗੁਰਦੇਵ ਜੀ ਨੇ,
ਕਿਰਪਤ ਬਣੇ ਜੇ ਸਿੱਖ ਹਮਾਰਾ,
ਭੀਮ ਚੰਦ ਸੋਚ ਰਿਹਾ ਮਨ ਚ ਵੀ ਮੈਂ ਇਹਨਾਂ ਦਾ ਸਿੱਖ ਬਣ ਜਾਵਾ,
ਤਬ ਨੇ ਹੋਵੇ ਜੰਗ ਅਖਾਰੇ,
ਸਿੱਖ ਬਣਨ ਦਾ ਅਧਿਕਾਰੀ ਨਹੀਂ ਹੈ ਕਿਉਂਕਿ ਇਹਨੇ ਹੀ ਜੰਗ ਯੁੱਧ ਦੇ ਕਾਰਨ ਬਣਨਾ, ਇਸੇ ਨੇ ਆਉਣ ਵਾਲੇ ਸਮੇਂ ਚ ਔਰੰਗਜ਼ੇਬ ਦੀਆਂ ਫੌਜਾਂ ਵੀ ਨਾਲ ਚੜਾ ਕੇ ਲਿਆਉਣੀਆਂ ਨੇ,
ਪੂਰਬ ਇਹ ਹਮ ਸੰਗ ਵਿਗਾਰੇ,
ਪਾਤਸ਼ਾਹ ਜੀ ਸਮਝਦੇ ਸਨ ਵੀ ਇਹ ਸਿੱਖ ਬਣਨ ਦੇ ਲਾਇਕ ਹੀ ਨਹੀਂ ਹੈ, ਸੋਚ ਤਾਂ ਰਿਹਾ ਪਰ ਇਹ ਅਧਿਕਾਰੀ ਨਹੀਂ ਹੈ ਸਿੱਖ ਬਣਨ ਦਾ, ਇਹਨੇ ਸਾਡੇ ਨਾਲ ਸਭ ਤੋਂ ਪਹਿਲਾਂ ਵਿਗਾੜ ਕਰਨਾ,
ਜਬ ਡੇਰੇ ਮੈਂ ਪਹੁੰਚੇ ਉਜਾਈ,
ਪਾਤਸ਼ਾਹ ਨੇ ਇੱਧਰ ਇਹ ਸੋਚਿਆ ਹੀ ਹੈ, ਇੱਧਰ ਭੀਮ ਚੰਦ ਜਦੋਂ ਆਪਣੇ ਡੇਰੇ ਪਹੁੰਚਿਆ,
ਚਿਤਵਤ ਗਿਰਪਤ ਮਤ ਵਿਚਲਾਈ,
ਉੱਥੇ ਜਾਂਦਿਆਂ ਜਾਂਦਿਆਂ ਹੀ ਮਤ ਵਿਚਲਿਤ ਹੋ ਗਈ, ਜਿਹੜਾ ਗੁਰੂ ਸਾਹਿਬ ਕੋਲ ਬੈਠਿਆ ਸੋਚਦਾ ਸੀ ਸਿੱਖ ਬਣ ਜਾ, ਜਦੋਂ ਆਪਣੇ ਤੰਬੂ ਵਿੱਚ ਪਹੁੰਚਿਆ ਤੇ ਉੱਥੇ ਜਾਂਦਿਆਂ ਹੀ ਦਿਮਾਗ ਬਦਲ ਗਿਆ,
ਜੇ ਗਿਰਪਤ ਹੈ ਭਰਾਤ ਹਮਾਰੇ,
ਜੇ ਮੈਂ ਗੁਰੂ ਕਾ ਸਿੱਖ ਬਣ ਗਿਆ ਤੇ ਜਿਹੜੇ ਮੇਰੇ ਭਰਾ ਨੇ ਪਹਾੜੀ ਰਾਜੇ,
ਬਨੋ ਸਿੱਖ ਸੋ ਕਹਾਂ ਉਚਾਰੇ,
ਕੀ ਆਖਣਗੇ, ਉਹ ਕਹਿਣਗੇ ਭੀਮ ਚੰਦ ਜਾ ਕੇ ਗੁਰੂ ਦਾ ਸਿੱਖ ਬਣ ਗਿਆ,
ਕਰੇ ਹਾਸ ਮੋਹ ਕੋ ਮਿਲ ਕਰਕੇ,
ਉਹ ਮੇਰੇ ਤੇ ਮਿਲ ਕੇ ਮੇਰਾ ਹਾਸਾ ਕਰਨਗੇ ਮਜ਼ਾਕ ਕਰਨਗੇ,
ਲਿਓ ਕਹਾਂ ਮਤ ਗੁਰ ਕੋ ਧਰ ਕੇ,
ਇਹਨੇ ਕੀ ਲੈ ਲਿਆ ਗੁਰੂ ਕੋਲੋਂ ਆ ਕੇ ਸਿੱਖੀ ਧਾਰਨ ਕਰਕੇ,
ਰੀਤ ਅਯੋਗ ਜਾਣ ਕਰ ਮੇਰੀ,
ਮੇਰੀ ਇਹ ਅਯੋਗ ਰੀਤੀ ਜਾਣ ਕੇ ਜੇ ਮੈਂ ਗੁਰੂ ਦਾ ਸਿੱਖ ਬਣ ਗਿਆ,
ਕਹੇ ਅਲਪ ਮਤ ਹੈ ਇਸ ਕੇਰੀ,
ਜਿੰਨੇ ਪਹਾੜੀ ਰਾਜੇ ਨੇ ਮੈਨੂੰ ਆਖਣਗੇ ਵੀ ਭੀਮ ਚੰਦ ਦੀ ਅਲਪ ਮਤ ਹੈ, ਥੋੜੀ ਬੁੱਧੀ ਹੈ, ਇਹਨੇ ਤਾਂ ਕੰਮ ਕੀਤਾ,
ਇਤਿਆਦਿਕ ਬੋ ਤਰਕੇ ਉਠਾਏ,
ਤਾਂ ਮਨ ਚ ਫਿਰ ਤਰਕ ਆ ਗਿਆ, ਪਹਿਲਾਂ ਕਹਿੰਦਾ ਸਿੱਖ ਬਣ ਜਾ, ਫਿਰ ਮਨ ਚ ਤਰਕ ਆ ਗਿਆ, ਕਹਿੰਦਾ ਨਹੀਂ ਸਿੱਖ ਨਹੀਂ ਬਣਨਾ। ਹਾਂਜੀ,
ਸਭ ਨਿਰਪ ਦਿਸ਼ ਸੰਸੇ ਉਪਜਾਏ,
ਬਾਕੀ ਭਾਈਚਾਰੇ ਦੇ ਜਿਹੜੇ ਇਹਦੇ ਰਾਜੇ ਸੀ ਉਹਨਾਂ ਪ੍ਰਤੀ ਮਨ ਚ ਇਹਦੇ ਸੰਦੇਹ ਆ ਗਿਆ,
ਗਈ ਸੁਮਤ ਫਿਰ ਵੱਡ ਹੰਕਾਰੀ,
ਕਹਿੰਦੇ ਮਤ ਫਿਰ ਗਈ ਹੰਕਾਰੀ ਦੀ, ਇਹ ਕਰਕੇ ਨਾ ਪਹਾੜੀਆਂ ਨੂੰ ਕੱਚਾ ਕਿਹਾ ਜਾਂਦਾ ਵੀ ਇਹ ਕੱਚੇ ਪਿੱਲੇ ਹੁੰਦੇ ਆ, ਇਹ ਪੱਕੇ ਨਹੀਂ ਹੁੰਦੇ, ਇੱਕ ਨਿਸ਼ਚਾ ਨਹੀਂ ਹੁੰਦਾ ਇਹਨਾਂ ਦਾ, ਇਹ ਕੱਚੇ ਪਿੱਲੇ ਹੁੰਦੇ ਨੇ ਪਹਾੜੀਏ, ਕਹਿੰਦੇ ਇੱਥੋਂ ਇਸ ਤਾਂ ਹੀ ਰਹਿਤਨਾਮਿਆਂ ਵਿੱਚ ਵੀ ਕਈ ਥਾਵਾਂ ਤੇ ਜ਼ਿਕਰ ਆਇਆ ਵੀ ਇਹੋ ਜਿਹੜੇ ਪਹਾੜੀਏ ਨੇ ਬੁੱਤਾਂ ਨੂੰ ਪੂਜਣ ਵਾਲੇ, ਉਹਨਾਂ ਤੇ ਕਦੇ ਯਕੀਨ ਤੇ ਭਰੋਸਾ ਨਹੀਂ ਕਰਨਾ, ਇਹ ਵਿਸ਼ਵਾਸਘਾਤ ਕਰਦੇ ਹੈ, ਤੋ ਇਹ ਸਾਡਾ ਇਤਿਹਾਸ ਵੀ ਸਾਨੂੰ ਦੱਸਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਖਿਮਾ ਦਾ ਜਾਚਕ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ,
ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ,
ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ,
ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ,
ਸਿਰ ਤਰ ਤਲੀ ਗਲੀ ਮੇਰੀ ਆਓ, ਸਿਰ ਤਰ ਤਲੀ ਗਲੀ ਮੇਰੀ ਆਓ, ਸਿਰ ਤਰ
ਤਲੀ ਗਲੀ ਮੇਰੀ ਆਓ, ਸਿਰ ਤਰ ਤਲੀ ਗਲੀ ਮੇਰੀ ਆਓ,
ਇਤ ਮਾਰਗ ਪਰ ਤਰੀਜ, ਇਤ ਮਾਰਗ ਪਰ ਤਰੀਜ,
ਮਾਰਗ ਪੈਰ ਤਰੀਜ, ਇਤ ਮਾਰਗ ਪੈਰ ਤਰੀਜ।
ਸਿਰ ਦੀਜੈ ਕਾਣ ਨ ਕੀਜੈ, ਸਿਰ ਦੀਜੈ ਕਾਣ ਨ ਕੀਜੈ,
ਦੀਜੈ ਕਾਣ ਨ ਕੀਜੈ, ਸਿਰ ਦੀਜੈ ਕਾਣ ਨ ਕੀਜੈ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹਾਂ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਦ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੀ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੀ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।